वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
टीम 4 एंटरटेनमेंट अते ट्रांस 99 लॉजिस्टिक्स पेश कर देने पंजाबी विरसा 2024 टोरंटो शो सैटरडे 7 सितंबर नू द थिएटर एट ग्रेट कैनेडियन कैसीनो रिजोर्ट टोरंटो वुडवाइन मॉल अते वुडवाइन रेस ट्रैक ते बिल्कुल नाल मनमोहन वारिस कमल हीर अते संतार टिकटां लई ticketmaster.ca ते जाओ। वधेरे जानकारी लई कॉल करो टीम 4 एंटरटेनमेंट 905-793-1234।
द बिगेस्ट साउथ एशियन मीडिया ग्रुप वाई मीडिया।
वाई मीडिया, वाई मीडिया।
वाई मीडिया हैज 6 मीडिया प्लेटफॉर्म्स, न्यूज़पेपर, मिडवी, रेडियो, South Asian Pulse, Television, South Asian 360 Degrees, Online, SouthAsianDaily.com, Cricket, CPC Intercity Cricket Cup, Events, The Midweek South Asian Awards, The Biggest South Asian Media Group, Why Media?
Why Media?
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse. South Asian Pulse.
Call Yudhvir Jaswal 647-272-8182 or visit SouthAsianDaily.com.
South Asian
चला रहा है
are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਰਨ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI Bank GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਗੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਗੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ, ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
Hi, I'm Raj from Condo Culture. I'm a top-performing licensed realtor in Kitchener-Waterloo. Something exciting is happening here that many GTA investors are missing out on. Waterloo region is the fastest-growing region in Canada. Smart investors are deploying their money into the Kitchener-Waterloo pre-construction condo market. A new project is coming soon, and I want you to have access first. Contact me, Raj, at condoculture.ca, or call me, 647-233-2777.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਜੇ ਸੁਣ ਲੋਗੇ ਸੁਨੇਹਾ ਇੱਕ ਵੇ ਨਾ ਤੇ ਸੁਪਨਾ ਆਪਣੇ ਘਰ ਦਾ ਕਰ ਲੋਗੇ ਪੂਰਾ। ਟਾਊਨਵਿਲ ਰਿਐਲਿਟੀ ਲੈ ਕੇ ਆਏ ਨੇ ਡਿਟੈਚਡ ਹੋਮਸ ਤੇ ਫ੍ਰੀ ਓਲਡ ਟਾਊਨ ਹੋਮ ਇਨ ਬੈਲਵਿਲ। ਅੱਜ ਕੱਲ GTA ਵਿੱਚ ਹੱਥ ਹੀ ਨਹੀਂ ਪੈਂਦਾ, ਇੱਥੇ ਘਰ ਹੋ ਗਏ ਨੇ ਇੰਨੇ ਮਹਿੰਗੇ। ਕਿਉਂ ਨਾ ਥੋੜਾ ਬਾਹਰ ਨੂੰ ਚਲੀਏ ਬੈਲਵਿਲ ਸ਼ਹਿਰ ਵਿੱਚ। ਬ੍ਰੈਂਪਟਨ ਮਿਸੀਸਾਗਾ ਤੋਂ 2 ਘੰਟੇ ਦੀ ਡਰਾਈਵ, 401 ਦੇ ਉੱਤੇ ਬੈਲਵਿਲ ਸ਼ਹਿਰ ਵਿੱਚ ਆਪਣਾ ਫ੍ਰੀ ਓਲਡ ਟਾਊਨ ਹੋਮ ਜਾਂ ਡਿਟੈਚਡ ਹੋਮ ਲਓ। ਫ੍ਰੀ ਹੋਲਡ ਟਾਊਨ ਹੋਮ ਸ਼ੁਰੂ ਹੋ ਰਹੇ ਨੇ $4,69,900 ਤੋਂ ਤੇ ਡਿਟੈਚਡ ਹੋਮ ਸ਼ੁਰੂ ਹੋ ਰਹੇ ਨੇ $7,99,900 ਤੋਂ। ਓਪਨ ਕਾਨਸੈਪਟ ਹੈ ਵਿਦ 9 ਫੁੱਟ ਸੀਲਿੰਗ ਔਨ ਮੇਨ ਫਲੋਰ, ਪ੍ਰਾਈਸ ਇੰਕਲੂਡਿਡ ਆਫ ਸਟੇਨਲੈਸ ਸਟੀਲ 5 ਐਪਲਾਈਸਿਸ, ਸੈਂਟਰਲ ਏਅਰ ਕੰਡੀਸ਼ਨਿੰਗ ਆਲਸੋ ਇੰਕਲੂਡਿਡ, ਐਂਡ ਮੈਨੀ ਅਦਰ ਲਗਜ਼ਰੀ ਫੀਚਰਸ ਅਵੇਲੇਬਲ ਇਨ ਦਾ ਪ੍ਰਾਈਸ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ ਟਾਊਨਵਿਲ ਰਿਐਲਟੀ ਦੇ ਬ੍ਰੋਕਰ ਆਫ ਰੈਕਰਡ ਹਰਜੀਤ ਜਸਵਾਲ ਜੀ ਨੂੰ 905-265-2111, 905-265-2111, 905-265-2111 ਹਰਜੀਤ ਜਸਵਾਲ ਜੀ, ਜਾਂ ਲੌਗਇਨ ਕਰ ਲਓ townwillreality.com ਤੇ।
Hello Y Media family, a very warm welcome. Main RJ Tania, Y Media Radio Y South Asian Pulse Prime Time te tode saryan da swagat kardi ha. Har din apa right on time hazir ho jane ha Y Media updates de naal. Shehar diyan khabran, desh videsh diyan khabran, entertainment and with all the essential information. Sunde raho Radio Y for all the updates. Y Media present karde ne 7 platforms. Je tusi kar rahe ho, tusi dekh sakde ho Y and Y Plus 24/7, 24 ਘੰਟੇ 7 ਦਿਨ ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ। ਲੋਕਲ ਨੰਬਰ ਆਪਣੇ ਕੋਲ ਰੱਖੋ 647-910-5000 ਤੇ। Every Tuesday, you can read newspaper midweek nu pad sakde ho for all the weekly updates. SouthAsianDaily.com te ja ke sariyan latest khabra pad sakde ho. Naal di naal download karna bilkul bhi na bhulyo Y Media TV app and Y Media app. Y Media TV app di gal kariye, itho tusi dono TV channels Y and Y Plus aram naal access kar sakde ho. And naal hi tusi Radio Y bhi access kar sakde ho te directly SouthAsianDaily.com te bhi ja sakde ho. To get in touch with all our platforms, sanu social media te bhi follow karna bilkul na bhulyo. Facebook and YouTube is Y Media, X is Y Media Group, TikTok is Y Media _ Group, and Facebook di gal kariye, Facebook is Y Media Live. Weather, aj right now temperature is 19 degrees Celsius and then mostly aj sunny rahega. Sanu sunset dekhanu milega approximately 7:56 te utte. So maximum temperature aj 5 degree tak 27 degrees Celsius tak dekhanu milega. And ਇਹਦੇ ਨਾਲ ਹੀ ਗੱਲ ਕਰੀਏ ਇਸ ਵੀਕਐਂਡ ਦੀ ਲੌਂਗ ਵੀਕਐਂਡ ਹੋਣ ਜਾ ਰਿਹਾ ਤੇ ਸੈਟਰਡੇ ਸੰਡੇ ਦੋਨੋਂ ਦੀ ਆਪਾਂ ਗੱਲ ਕਰਦੇ ਹਾਂ ਸੈਟਰਡੇ ਨੂੰ 27 ਡਿਗਰੀ ਸੈਲਸੀਅਸ ਹੋਏਗਾ ਮੈਕਸੀਮਮ ਐਂਡ ਸੰਡੇ ਨੂੰ 25 ਡਿਗਰੀ ਮੈਕਸੀਮਮ ਦੇਖਣ ਨੂੰ ਮਿਲੇਗਾ ਮੋਸਟਲੀ ਜਿਹੜਾ ਆਪਣਾ ਲੌਂਗ ਵੀਕਐਂਡ ਹੈ ਉਹ ਸਨੀ ਹੀ ਰਹੇਗਾ ਇਹਦੇ ਨਾਲ ਹੀ ਤੁਹਾਨੂੰ ਜ਼ਰੂਰ ਦੱਸ ਦਈਏ ਜੇ ਕੋਈ ਵੀ ਸਪੌਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਟੂ ਕਾਲ ਇਜ਼ 416-475-5000 ਦੈਟ ਇਜ਼ 416-475-5000. Saade naal jud chuke han group editor and CEO of Y Media with Veer Jaswal ji with headlines and story behind headlines. Ji Udveer ji.
You can listen to the headlines anywhere, but we bring you the story behind the headlines by group editor and CEO Udveer Jaswal only on South Asian Pulse. Call Udveer Jaswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡਰ ਵਾਈ ਮੀਡੀਆ ਮੈਂ ਯੁਧਿਰ ਜਸਵਾਲ ਤੁਹਾਡੇ ਖਿਦਮਤ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਰੁਕ ਕਰਾਂਗੇ ਓਲੰਪਿਕਸ ਵੱਲ ਜੀ ਹਾਂ ਪੈਰਾ ਓਲੰਪਿਕਸ ਅਵਾਨੀ ਲਿਕਾਰਾ ਇਤਿਹਾਸਕ ਗੋਲਡ ਮੈਡਲ ਉਹਨਾਂ ਨੇ ਜਿੱਤਿਆ ਹੈਗਾ ਇੰਡੀਆ ਵਾਸਤੇ ਵਿਚ ਇਜ਼ ਗ੍ਰੇਟ ਗ੍ਰੇਟ ਨਿਊਜ਼ ਔਰ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਲਗਾਤਾਰ ਗੱਲ ਕਰ ਰਹੇ ਹਾਂ ਕਿ ਫਿਜ਼ੀਕਲ ਚੈਲੰਜਸ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਇੱਕ ਐਥਲੀਟ ਹੀ ਨਹੀਂ ਬਣਾਉਣਾ ਬਲਕਿ ਵਰਲਡ ਕਲਾਸ ਐਥਲੀਟ ਬਣਾਉਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਬੜੀ ਗੱਲ ਹੈ ਸੋ ਪੈਰਿਸ ਦੇ ਵਿੱਚ ਜੋ ਪੈਰਾਲੰਪਿਕਸ ਹੋ ਰਹੀਆਂ ਨੇ ਨਾ ਸਿਰਫ ਅਵਾਨੀ ਲਿਕਾਰਾ ਉਹਨਾਂ ਨੇ ਇਤਿਹਾਸਕ ਗੋਲਡ ਮੈਡਲ ਜਿੱਤਿਆ ਸ਼ੂਟਿੰਗ ਦੇ ਵਿੱਚ ਮਨੀਸ਼ ਨਰਵਾਲ ਹੋਣਾ ਨੇ ਸਿਲਵਰ ਵੀ ਜਿੱਤਿਆ ਹੈਗਾ ਸੋ ਲਗਾਤਾਰ ਅਸੀਂ ਤੁਹਾਨੂੰ ਪੈਰਾਓਲੰਪਿਕਸ ਦੇ ਵਿੱਚ ਜੋ ਕੁਝ ਹੋ ਰਿਹਾ ਹੈਗਾ ਉਹਦੀ ਸਾਰੀ ਹੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਮੈਡਲ ਟੈਲੀ ਦੇ ਵਿੱਚ ਚਾਈਨਾ ਇਹਦੇ ਵਿੱਚ ਵੀ ਲੀਡ ਕਰ ਰਿਹਾ ਹੈਗਾ ਔਰ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਚਾਈਨਾ ਤੋਂ ਇਲਾਵਾ ਅਸੀਂ ਕੈਨੇਡਾ ਨੇ ਵੀ ਅਸੀਂ ਦੋ ਜਿਹੜੇ ਬ੍ਰੋਂਜ਼ ਮੈਡਲ ਹੈ ਕੈਨੇਡਾ ਨੇ ਵੀ ਜਿੱਤ ਲਏ ਨੇ ਸੋ ਪੈਰਾਓਲੰਪਿਕਸ ਦੇ ਵਿੱਚ ਮੈਂ ਦੇਖ ਰਿਹਾ ਕਿ ਕੈਨੇਡਾ ਹਜੇ ਇੰਨਾ ਅੱਗੇ ਨਹੀਂ ਆ ਰਿਹਾ ਹੌਲੀ ਹੌਲੀ ਅੱਗੇ ਆਏਗਾ ਯੂਐਸ ਵੀ ਇੰਨਾ ਅੱਗੇ ਨਹੀਂ ਆ ਰਿਹਾ ਚਾਈਨਾ ਗ੍ਰੇਟ ਬ੍ਰਿਟੇਨ ਦੇ ਸਾਰੇ ਕਾਫੀ ਅੱਗੇ ਚੱਲ ਰਹੇ ਨੇ ਵਿਚ ਇਜ਼ ਵੈਰੀ ਵੈਰੀ ਇੰਟਰਸਟਿੰਗ ਔਰ ਮੈਂ ਇੱਥੇ ਵੀ ਦੱਸਵਾਂ ਕਿ ਮੈਡਲ ਟੈਲੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਇੰਡੀਆ ਟਾਪ 10 ਦੇ ਵਿੱਚ ਪਹੁੰਚਿਆ ਇੱਕ ਗੋਲਡ ਇੱਕ ਸਿਲਵਰ ਔਰ ਇੱਕ ਬ੍ਰੋਂਜ਼ ਜਿਹੜਾ ਉਹ ਇੰਡੀਆ ਨੇ ਜਿੱਤ ਲਿਆ ਚਾਈਨਾ 5 ਗੋਲਡ 4 ਸਿਲਵਰ ਔਰ 2 ਬ੍ਰੋਂਜ਼ ਦੇ ਨਾਲ 11 ਮੈਡਲ ਉਹਨਾਂ ਨੇ ਪੈਰਾਓਲੰਪਿਕਸ ਦੇ ਵਿੱਚ ਜਿੱਤੇ ਨੇ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਾਡੇ ਇੱਥੇ ਕੈਨੇਡਾ ਦੀ ਜਿਹੜੀ ਸਾਡੀ ਇਕਾਨਮੀ ਹੈ 2.1% ਦੇ ਨਾਲ ਗਰੋਥ ਨਜ਼ਰ ਆ ਰਹੀ ਹੈ ਔਨ ਐਨ ਐਨੋਲਾਈਜ਼ਡ ਬੇਸਿਸ ਸੋ ਉਹਦੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਬ੍ਰੈਂਪਟਨ ਦੇ ਵਿੱਚ ਇੱਕ ਬੜੀ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਇੱਕ ਜਣੇ ਦੀ ਡੈਥ ਹੋ ਗਈ ਹੈ ਉਸ ਸ਼ੂਟਿੰਗ ਦੀ ਵਾਰਦਾਤ ਦੇ ਵਿੱਚ ਉਹਦੀ ਸਾਰੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਐਨਐਚਐਲ ਦੇ ਜੌਨੀ ਗਡਰੋ ਸਿਰਫ 31 ਸਾਲ ਉਹਨਾਂ ਦੀ ਉਮਰ ਔਰ ਉਹਨਾਂ ਦੀ ਡੈਥ ਹੋਈ ਹੈਗੀ ਆ ਉਹਦੀ ਸਾਰੀ ਅਪਡੇਟ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੇਬਰ ਡੇ ਲੌਂਗ ਵੀਕਐਂਡ ਆ ਰਿਹਾ ਸੋ ਵਟਸ ਓਪਨ ਵਟਸ ਕਲੋਜ਼ਡ ਵੀਲ ਅਪਡੇਟ ਯੂ ਦੈਟ ਸੋ ਦੈਟ ਤੁਸੀਂ ਆਰਾਮ ਦੇ ਨਾਲ ਆਪਣੀ ਸਾਰੀ ਪਲੈਨਿੰਗ ਜਿਹੜੀ ਆ ਉਹ ਤੁਸੀਂ ਕਰ ਸਕੋ ਫਿਰ ਗੱਲ ਕਰਾਂਗੇ ਕਿ ਹੋਰ ਸਾਡੇ ਇੱਥੇ ਕੈਨੇਡਾ ਦੇ ਵਿੱਚ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕੀ ਸਿਆਸਤ ਚੱਲ ਰਹੀ ਹੈ ਔਰ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਗੱਲ ਡੈਫੀਨੇਟਲੀ ਕਰਾਂਗੇ ਯੂਐਸ ਦੀ ਕਿਉਂਕਿ ਕਮਲਾ ਹੈਰਿਸ ਔਰ ਟਿਮ ਵਾਲਸ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜੀਡੈਂਟ ਔਰ ਵਾਈਸ ਪ੍ਰੈਜੀਡੈਂਟ ਹੋ ਸਕਦੇ ਨੇ ਕਮਲਾ ਹੈਰਿਸ ਐਂਡ ਟਿਮ ਵਾਲਸ ਕੀ ਕਿਹਾ ਉਹਨਾਂ ਨੇ ਮੀਡੀਆ ਦੇ ਨਾਲ ਕੀ ਗੱਲ ਕੀਤੀ ਕਿੰਨਾ ਅਹਿਮ ਮੁੱਦਿਆਂ ਦੇ ਉੱਤੇ ਉਹ ਫੋਕਸ ਕਰ ਰਹੇ ਨੇ ਬਾਕੀ ਪਹਿਲਾ ਜਿਹੜਾ ਉਹਨਾਂ ਦਾ ਇੰਟਰਵਿਊ ਸੀਗਾ ਉਹਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਕਮਲਾ ਹੈਰਿਸ She's the Democratic nominee for president.
Seriously, what we must do to guard against what is a clear crisis in terms of the climate.
ਕਲਾਈਮੇਟ ਦੇ ਬਾਰੇ ਉਹਨਾਂ ਨੇ ਗੱਲ ਕੀਤੀ, ਹੋਰ ਕਈ ਮੁੱਦਿਆਂ ਦੇ ਉੱਤੇ ਉਹਨਾਂ ਨੇ ਗੱਲ ਕੀਤੀ. ਸੋ ਬੜਾ ਇੰਪੋਰਟੈਂਟ ਹੈ, ਦੁਨੀਆਂ ਦੀ ਸਭ ਤੋਂ ਪਾਵਰਫੁਲ ਔਰ ਅਮੀਰ ਕੰਟਰੀ. ਕਮਲਾ ਹੈਰਿਸ ਜੀ ਔਰ ਟਿਮ ਵਾਲਸ ਆਪਣੇ ਜੋ ਵੀ ਬਿਆਨ ਦੇ ਰਹੇ ਨੇ, ਐਵਰੀਬਡੀ ਵਾਂਟਸ ਟੂ ਲਿਸਨ. ਇਜ਼ਰਾਇਲ ਜਿਹੜਾ ਹੈਗਾ, ਉਹਨਾਂ ਨੇ ਸਾਊਥ ਔਰ ਸੈਂਟਰਲ ਗਜ਼ਾ ਦੇ ਵਿੱਚ ਇੱਕ ਮਹੀਨੇ ਦਾ ਜੋ ਆਪਰੇਸ਼ਨ ਕੀਤਾ, ਉਹ ਕਹਿੰਦੇ ਹੁਣ ਇਹਨੂੰ ਅਸੀਂ ਰੋਕ ਰਹੇ ਹਾਂ ਥੋੜਾ ਜਿਹਾ. ਸੋ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਅਪਡੇਟ ਸਾਨੂੰ ਮਿਡਲ ਈਸਟ ਤੋਂ ਮਿਲਦੀ ਹੈ. ਬਲੋਚਿਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਾਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ. ਪਾਕਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਇੱਕ ਐਗਰੀਮੈਂਟ ਜਿਹੜਾ ਹੋਇਆ, ਦਿਸ ਇਜ਼ ਕੁਆਇਟ ਇੰਟਰਸਟਿੰਗ, ਉਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਕਿ ਕੀ ਹੈ ਉਹ ਸਾਰੀ ਅਪਡੇਟ. ਇਸ ਤੋਂ ਬਾਅਦ ਇੰਡੀਆ ਵੱਲ ਰੁੱਖ ਕਰਾਂਗੇ. ਇੰਡੀਆ ਦੇ ਵਿੱਚ ਤੇ ਅੱਜ ਸਭ ਤੋਂ ਪਹਿਲੀ ਸਟੇਟ ਪੰਜਾਬ ਜਾਣਾ ਬਣਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਨੂੰ ਜਿਹੜਾ ਹੈਗਾ ਜੀ ਤਨਖਾਹੀਆ ਕਰਾਰ ਦਿੱਤਾ ਗਿਆ. ਕੀ ਇਹਦੇ ਮਾਇਨੇ ਨੇ, ਸੁਖਬੀਰ ਬਾਦਲ ਸਾਹਿਬ ਨੂੰ ਜਿਹੜਾ ਤਨਖਾਹੀਆ ਕਰਾਰ ਦਿੱਤਾ ਗਿਆ, ਔਰ ਆਈ ਥਿੰਕ ਇਟ ਇਜ਼ ਟਾਈਮ ਫਾਰ ਆਲ ਆਫ ਅਸ ਟੂ ਡੂ ਸਮ ਇੰਟਰੋਸਪੈਕਸ਼ਨ ਐਜ਼ ਵੈਲ. ਕਿਉਂਕਿ ਜੇ ਸੁਖਬੀਰ ਬਾਦਲ ਸਾਹਿਬ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਸੋ ਜੇ ਦੇਖਿਆ ਜਾਏ ਤੇ ਕਿਹਨਾਂ ਕਿਹਨਾਂ ਮੁੱਦਿਆਂ ਦੇ ਉੱਤੇ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਸਕਦਾ. ਜੇ ਤੁਸੀਂ ਜਿਹੜੇ ਸਾਡੇ ਸਿੱਖ ਪ੍ਰਿੰਸੀਪਲਸ ਨੇ ਕਿ ਅਸੀਂ ਉਹਨਾਂ ਨੂੰ ਫਾਲੋ ਕਰਦੇ ਹਾਂ, ਕਿਰਤ ਕਰਨ ਦੀ ਗੱਲ ਕਹੀ ਗਈ ਹੈ ਕਿ ਅਸੀਂ ਸਾਰੇ ਵਾਕਈ ਮਿਹਨਤ ਕਰਦੇ ਹਾਂ. ਇਸ ਤੋਂ ਇਲਾਵਾ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਗਈਆਂ, ਇੰਕਲੂਡਿੰਗ ਅੱਜ ਕੱਲ੍ਹ ਦੀਆਂ ਜਿਹੜੀਆਂ ਸਮਾਜਿਕ ਕੁਰੀਤੀਆਂ ਨੇ, ਜਿੱਦਾਂ ਕਿ ਦਹੇਜ ਲੈਣਾ ਤੇ ਦੇਣਾ. ਕੀ ਅਸੀਂ ਦਹੇਜ ਲੈਂਦੇ ਹਾਂ ਦਿੰਦੇ ਹਾਂ, ਕੀ ਇਹਦੇ ਤੇ ਬੜੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ. ਫਿਰ ਜਿਹੜਾ ਕੋ ਅੰਮ੍ਰਿਤਧਾਰੀ ਹੈ, ਜੇ ਉਹ ਅੰਮ੍ਰਿਤਧਾਰੀ ਸਿੱਖ ਹੈ ਕੋਈ, ਉਹ ਕਿਸੇ ਵੀ ਤਰ੍ਹਾਂ ਦੀ ਕੋਈ ਮਰਿਆਦਾ ਭੰਗ ਕਰਦਾ ਹੈ, ਇੰਕਲੂਡਿੰਗ ਦਾੜੀ ਨੂੰ ਰੰਗਣ ਤੱਕ ਤੇ ਵੀ ਸਵਾਲ ਹੈ. ਦਾੜੀ ਨੂੰ ਜਿਹੜਾ ਰੰਗਣਾ ਹੈਗਾ, ਜੇ ਬੰਦਾ ਕਹੇ ਜੀ ਦਾੜੀ ਪੂਰੀ ਰੱਖੀ ਹੋਈ ਹੈ ਪਰ ਦਾੜੀ ਨੂੰ ਰੰਗ ਰਹੇ ਨੇ, ਉਹਦੇ ਤੇ ਵੀ ਉਹ ਮਰਿਆਦਾ ਭੰਗ ਦਾ ਮਾਮਲਾ ਬਣਦਾ. ਸੋ ਤੁਹਾਨੂੰ ਯਾਦ ਹੋਣਾ, ਰੀਸੈਂਟਲੀ ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਇੰਟਰਵਿਊ ਚੱਲ ਰਿਹਾ ਸੀ, ਉਹਦੇ ਵਿੱਚ ਕਿਸੇ ਪੱਤਰਕਾਰ ਨੇ ਪੁੱਛ ਲਿਆ, ਤੇ ਮੈਂ ਸੋਚ ਰਿਹਾ ਸੀ ਮੈਂ ਕਿਹਾ ਥੋੜਾ ਪਰਸਨਲ ਕੁਐਸਚਨ ਨਹੀਂ ਹੋ ਗਿਆ, ਕਿਉਂਕਿ ਜਦੋਂ ਸਰਬਜੀਤ ਸਿੰਘ ਖਾਲਸਾ ਜਿਹੜੇ ਐਮਪੀ ਨੇ ਉਹਨਾਂ ਨੂੰ ਇਹ ਪੁੱਛ ਲਿਆ ਗਿਆ ਜੀ ਤੁਸੀਂ ਦਾੜੀ ਰੰਗਦੇ ਹੋ, ਕਹਿੰਦੇ ਹਾਂਜੀ ਰੰਗਦੇ, ਕਹਿੰਦੇ ਤਾਂ ਫਿਰ ਗਲਤ ਹੈ, ਉਹ ਕਹਿੰਦੇ ਹਾਂਜੀ ਮੈਂ ਅਕਾਲ ਤਖ਼ਤ ਤੇ ਜਾ ਕੇ ਮਾਫੀ ਮੰਗ ਲਾਂਗਾ ਇਹਦੇ ਬਾਰੇ. ਸੋ ਦਾੜੀ ਰੰਗਣਾ ਤੱਕ ਵੀ ਜਿਹੜਾ ਉਹ ਵੀ ਗਲਤ ਹੈ, ਨਸ਼ਾ ਨਹੀਂ ਕਰਨਾ. ਸੋ ਅੱਜ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਗੱਲ ਆ ਗਈ ਵੀ ਨਸ਼ਾ ਨਹੀਂ ਕਰਨਾ, ਇਹਦੇ ਹੀ ਤਾਂ ਫਿਰ ਬਹੁਤ ਸਾਰਾ ਸਿਲਸਿਲਾ ਹੋਰ ਛਿੜ ਜਾਏਗਾ. ਕਿਹੜੀ ਮਹਿਫਿਲ ਹੈ ਜਿੱਥੇ ਸ਼ਰਾਬ ਨਹੀਂ ਚੱਲਦੀ, ਔਰ ਅਸੀਂ ਕਿੰਨੇ ਕੁ ਲੋਕ ਆ ਜਿਹੜੇ ਸ਼ਰਾਬ ਨਹੀਂ ਪੀਂਦੇ. ਸੋ ਇਹਦੇ ਚ ਹੋਰ ਅੱਗੇ ਮਾਮਲਾ ਵੱਧ ਜਾਏਗਾ, ਕਿਉਂਕਿ ਨਸ਼ੇ ਤੋਂ ਤੱਕ ਸਾਫ਼ ਹੀ ਮਨਾ ਕੀਤਾ ਗਿਆ, ਨਹੀਂ ਤਾਂ ਫਿਰ ਤਨਖਾਹੀਆ ਕਰਾਰ. ਸੋ ਜੇ ਅੱਜ ਸਾਰੀ ਸਿੱਖ ਮਰਿਆਦਾ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਜਾਏ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਬਚੇਗਾ ਜਿਹੜਾ ਤਨਖਾਹੀਆ ਨਹੀਂ ਕਰਾਰ ਹੋਏਗਾ. ਸੁਖਬੀਰ ਬਾਦਲ ਸਾਹਿਬ ਤੇ ਹੋਏ ਨੇ, ਔਰ ਵਾਕਈ ਜੋ ਉਹਨਾਂ ਨੇ ਨੁਕਸਾਨ ਪਹੁੰਚਾਇਆ ਹੈਗਾ ਅਕਾਲੀ ਦਲ ਨੂੰ, ਆਪਣੀ ਹੀ ਪਾਰਟੀ ਨੂੰ ਜੋ ਨੁਕਸਾਨ ਪਹੁੰਚਾਇਆ, ਦੇਖੋ ਸਥਿਤੀ ਕੀ ਬਣੀ ਹੋਈ ਉਹਨਾਂ ਦੀ. ਚਾਹੇ ਉਹ ਐਮਪੀ ਇੱਕ ਸਿਰਫ ਉਹਨਾਂ ਦੇ ਵਾਈਫ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਨੇ ਉਹ ਇੱਕ ਐਮਪੀ ਰਹਿ ਗਏ ਨੇ, ਤਿੰਨ MLA ਉਹ ਤੋਂ ਇੱਕ ਛੱਡ ਗਿਆ, ਲੈ ਦੇ ਕੇ ਇੱਕ ਅਸੀਂ ਇਹ ਕਹਿ ਸਕਦੇ ਹਾਂ ਵਿਕਰਮ ਮਜੀਠੀਆ ਸਾਹਿਬ ਦੇ ਵਾਈਫ ਉਹੀ ਬਚੇ ਨੇ, ਬਾਕੀ ਤਾਂ ਕੋਈ MLA ਵੀ ਨਹੀਂ. ਹੁਣ ਗਿੱਦੜਬਾਹੇ ਚ ਕੀ ਹੁੰਦਾ, ਉਹ ਬਹੁਤ ਇੰਟਰਸਟਿੰਗ ਸਥਿਤੀ ਹੋਏਗੀ. ਡਿੰਪੀ ਢਿੱਲੋਂ ਇਹਨਾਂ ਦੇ ਚਲੇ ਗਏ ਨੇ ਆਮ ਆਦਮੀ ਪਾਰਟੀ ਚੋਂ, ਇੱਕ ਅਲੱਗ ਕਿੱਸਾ, ਗਿੱਦੜਬਾਹੇ ਤੇ ਵੀ ਗੱਲ ਕਰਾਂਗੇ ਕਿ ਉੱਥੇ ਕੀ ਸਥਿਤੀ ਬਣ ਰਹੀ ਹੈ. ਔਰ ਆਮ ਆਦਮੀ ਪਾਰਟੀ ਦੇ ਬੜੇ ਸਾਰੇ ਲੋਕ ਨਾਰਾਜ਼ ਨੇ, ਕਿਉਂਕਿ ਕੱਲ ਤੱਕ ਜਿਹੜੀ ਉਮੀਦਾਂ ਲਗਾਏ ਬੈਠੇ ਹੁੰਦੇ ਆ, ਕਿਉਂਕਿ ਹਰ ਕੋਈ ਚਾਹੁੰਦਾ ਤਾਂ ਇਹੀ ਹੈ ਨਾ ਕਿ ਵੀ ਕੁਰਸੀ ਵੱਲ ਵਧੀਏ ਨਾ. ਹੁਣ ਆਮ ਆਦਮੀ ਪਾਰਟੀ ਨਵੀਂ ਪਾਰਟੀ ਤਾਂ ਰਹਿ ਨਹੀਂ ਗਈ ਹੁਣ, ਕਿ ਜੀ ਨਵੇਂ ਨਵੇਂ ਬੰਦੇ ਉੱਥੇ ਜ਼ਰੂਰਤ ਸੀਗੀ. ਆਮ ਆਦਮੀ ਪਾਰਟੀ ਅੱਜ 10 ਸਾਲ ਤੋਂ ਜ਼ਿਆਦਾ ਹੋ ਚੁੱਕਿਆ. ਸੋ ਗਿੱਦੜਬਾਹੇ ਦੇ ਵਿੱਚ ਬੜੇ ਸਾਰੇ ਲੋਕ ਉਮੀਦਾਂ ਲਗਾ ਕੇ ਬੈਠੇ ਸੀਗੇ ਜਿਹੜੇ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਆ. ਅਮਰਿੰਦਰ ਰਾਜਾ ਵੜਿੰਗ ਦਾ ਬੜਾ ਜ਼ਬਰਦਸਤ ਹੋਲਡ ਰਿਹਾ, ਹੁਣ ਉਹ ਤੇ ਆਪਣੀ ਵਾਈਫ ਨੂੰ ਲੈ ਕੇ ਆਉਣਗੇ ਅਮ੍ਰਿਤਾ ਵੜਿੰਗ ਨੂੰ, ਬਟ ਬਾਕੀ ਸਾਰੇ ਤਾਂ ਅਕਾਲੀ ਵਰਸਿਸ ਅਕਾਲੀ ਚੱਲੇਗਾ, ਕਿਉਂਕਿ ਡਿੰਪੀ ਢਿੱਲੋਂ ਇਧਰੋਂ ਆ ਗਏ ਵੀ ਅਕਾਲੀ ਦਲ ਦਾ ਹੀ ਬੰਦਾ ਹੈ, ਉਧਰੋਂ ਬੀਜੇਪੀ ਵੱਲੋਂ ਉੱਥੇ ਗਿੱਦੜਬਾਹੇ ਦੇ ਵਿੱਚ ਜਦੋਂ ਤੱਕ ਅਮਰਿੰਦਰ ਰਾਜਾ ਵੜਿੰਗ ਨੇ ਨਹੀਂ ਸੀ ਹਰਾਇਆ, ਉਸ ਵੇਲੇ ਤੱਕ ਤੇ ਅਸੀਂ ਸਾਰੇ ਜਾਣਦੇ ਹਾਂ ਮਨਪ੍ਰੀਤ ਬਾਦਲ ਸਾਹਿਬ ਹੀ ਚੈਂਪੀਅਨ ਰਹੇ ਉੱਥੋਂ. ਸੋ ਮਨਪ੍ਰੀਤ ਬਾਦਲ ਸਾਹਿਬ ਵੀ ਅਕਾਲੀ, ਇਧਰੋਂ ਡਿੰਪੀ ਢਿੱਲੋਂ ਵੀ ਅਕਾਲੀ ਤੇ ਅਕਾਲੀ ਦਲ ਵੱਲੋਂ ਵੀ ਤਿੰਨ ਤਿੰਨ ਅਕਾਲੀ ਤੇ ਆਪਸ ਚ ਲੜਨਗੇ. ਬਾਕੀ ਅਮ੍ਰਿਤਾ ਵੜਿੰਗ ਜੀ ਆ ਜਾਂਦੇ ਆ, ਹਜੇ ਕਨਫਰਮ ਨਹੀਂ ਹੋਏ, ਜੇ ਅਮ੍ਰਿਤਾ ਵੜਿੰਗ ਜੀ ਆ ਜਾਂਦੇ ਆ ਤਾਂ ਫਿਰ ਉਹ ਜ਼ਰੂਰ ਇੱਕ ਕਾਂਗਰਸ ਕੈਂਡੀਡੇਟ ਹੋਣਗੇ। ਬਾਕੀ ਤਾਂ ਸਭ ਗਿੱਦੜ ਬਾਹੇ ਦੇ ਵਿੱਚ ਇਹੀ ਅਕਾਲੀ ਵਰਸਿਸ ਅਕਾਲੀ ਚੱਲੇਗਾ। ਐਨੀਵੇਸ ਇਸ ਤੇ ਵੀ ਗੱਲ ਕਰਾਂਗੇ ਔਰ ਹੋਰ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲ ਕਰਨੀ ਹੈ। ਲੇਟੈਸਟ ਨਿਊਜ਼ ਅਨੈਲਿਸਿਸ ਸਭ ਤੁਹਾਡੇ ਲਈ ਪੇਸ਼ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਖਬਰਾਂ ਔਰ ਉਹਦੇ ਸਿਲਸਿਲੇ ਨੂੰ ਛੇੜੀਏ, ਥੋਟ ਆਫ ਦਾ ਡੇ ਬੜਾ ਜ਼ਰੂਰੀ ਹੈ। ਜੀ ਤਾਨਿਆ ਜੀ, ਤੁਹਾਡਾ ਕੀ ਹਾਲ ਹੈ?
ਜੀ ਬਿਲਕੁਲ ਯੁਧਵੀਰ ਜੀ, ਬਹੁਤ ਵਧੀਆ, ਵਾਹਿਗੁਰੂ ਜੀ ਦੀ ਕਿਰਪਾ ਹੈ। ਹੋਪਫੁਲੀ ਆਪਣੇ ਸਾਰੇ ਲਿਸਨਰਸ ਵੀ ਚੜ੍ਹਦੀ ਕਲਾ ਚ ਹੋਣਗੇ। ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ?
ਮੈਂ ਬਿਲਕੁਲ ਠੀਕ ਹਾਂ ਜੀ। ਥੋਟ ਆਫ ਦਾ ਡੇ ਤਾਨਿਆ ਜੀ ਤੁਸੀਂ ਜ਼ਰੂਰ ਸ਼ੇਅਰ ਕਰਨਾ, ਲੇਕਿਨ ਅੱਜ ਮੈਂ ਤੁਸੀਂ ਵਾਈ ਮੀਡੀਆ ਦੀ ਯੂਥ ਬ੍ਰਿਗੇਡ ਨੂੰ ਤੁਸੀਂ ਵੀ ਰਿਪ੍ਰੈਜੈਂਟ ਕਰਦੇ ਹੋ, ਪਰ ਜੇ ਅਸੀਂ ਇਹ ਦੇਖੀਏ ਕਿ ਅੱਜ ਆਪਣੇ ਪੰਜਾਬ ਤੋਂ, ਇੰਡੀਆ ਤੋਂ ਤਾਂ ਹੋਰ ਵੀ ਖਬਰਾਂ ਹੈਗੀਆਂ ਨੇ, ਪਰ ਜੇ ਅਸੀਂ ਗੱਲ ਕਰੀਏ ਪੰਜਾਬ ਤੋਂ, ਤੇ ਬਹੁਤ ਬੜੀ ਖਬਰ ਹੈ ਕਿ ਪੰਜ ਸਿੰਘ ਸਾਹਿਬਾਨ ਜਿਹੜੇ ਨੇ ਔਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਉਨ੍ਹਾਂ ਨੂੰ ਲੀਡ ਕਰ ਰਹੇ ਸੀਗੇ, ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਜੀ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਮੈਂ ਤੁਹਾਡੇ ਕੋਲ ਕੋਈ ਪੋਲੀਟੀਕਲ ਅਨੈਲਿਸਿਸ ਨਹੀਂ ਲੈਣਾ ਚਾਹੁੰਦਾ, ਸਿਰਫ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਦੀ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ
ਜੀ,
ਉਹ ਇਹਨਾਂ ਚੀਜ਼ਾਂ ਨੂੰ ਕਿੰਨੀ ਕੁ ਮਾਇਨੇ ਦਿੰਦੀ ਹੈ। ਮੈਂ ਤਿੰਨ ਚਾਰ ਸਵਾਲ ਪੁੱਛਾਂਗਾ ਕਿ ਅਸੀਂ ਪਹਿਲੀ ਚੀਜ਼ ਮੈਂ ਸਮਝਦਾ ਜਿਹੜੀ ਸਾਡੇ ਹਰ ਐਸਪੈਕਟ ਆਫ ਲਾਈਫ ਨੂੰ ਪ੍ਰਭਾਵਿਤ ਕਰਦੀ ਹੈ, ਹਰ ਐਸਪੈਕਟ ਆਫ ਲਾਈਫ ਨੂੰ, ਉਹ ਹੈਗਾ ਕਿ ਜੀ ਅਸੀਂ ਨਸ਼ਿਆਂ ਤੋਂ ਦੂਰ ਰਹਿਣਾ। ਜੇ ਕਰੀਅਰ ਸਾਡਾ ਥੋੜਾ ਬਹੁਤਾ ਉੱਤੇ ਥੱਲੇ ਹੋ ਗਿਆ, ਉਹ ਤੇ ਅਸੀਂ ਬੈਲੈਂਸ ਕਰ ਲਾਂਗੇ, ਪਰ ਜੇ ਇੱਕ ਵਾਰ ਨਸ਼ਿਆਂ ਦੇ ਵਿੱਚ ਲੱਗ ਗਏ, ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਹੋ ਸਕਦਾ, ਫਿਰ ਚਾਹੇ ਅਸੀਂ ਸ਼ਰਾਬ ਵੱਧ ਪੀਣ ਲੱਗ ਪਏ ਆ, ਜਾਂ ਅਸੀਂ ਕੋਈ ਡਰੱਗਸ ਲੈ ਰਹੇ ਹਾਂ, ਕੋਈ ਸਿਗਰਟ ਪੀ ਰਹੇ ਹਾਂ, ਕੋਈ ਜੇ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਲੱਗ ਗਏ, ਤੇ ਸਾਡੇ ਹਰ ਐਸਪੈਕਟ ਆਫ ਲਾਈਫ ਨੂੰ ਪ੍ਰਭਾਵਿਤ ਕਰੇਗਾ ਨਸ਼ੇ, ਪਹਿਲਾ ਪੁਆਇੰਟ। ਦੂਸਰਾ ਪੁਆਇੰਟ, ਇਹ ਤੁਹਾਨੂੰ ਸਵਾਲ ਲੈਂਗੇ ਜੀ, ਅੱਜ ਦੀ ਯੰਗਰ ਜਨਰੇਸ਼ਨ ਇਹਦੇ ਵੱਲ ਜਾ ਰਹੀ ਹੈ ਕਿ ਨਹੀਂ ਜਾ ਰਹੀ, ਕਿਉਂਕਿ ਅੱਜ ਗੱਲ ਹੋ ਰਹੀ ਹੈ ਤਨਖਾਹੀਆਂ ਕਰਾਰ ਦਿੱਤਾ ਸੁਖਬੀਰ ਬਾਦਲ ਸਾਹਿਬ ਨੂੰ, ਉਹਨੂੰ ਛੱਡ ਦਿਓ, ਪੋਲੀਟੀਕਲ ਅਨੈਲਿਸਿਸ ਤਾਂ ਅੱਗੇ ਸਾਡੇ ਕਾਲਰ ਆਈ ਗਏ ਨੇ ਆਲਰੇਡੀ ਕਾਫੀ, ਉਹਨਾਂ ਤੋਂ ਵੀ ਮੈਂ ਲੈ ਲਵਾਂਗਾ ਤੇ ਮੈਂ ਵੀ ਦੇ ਦਵਾਂਗਾ ਪੋਲੀਟੀਕਲ ਅਨੈਲਿਸਿਸ। ਮੈਂ ਤੁਹਾਡੇ ਕੋਲ ਸਿੰਪਲ ਜੀ ਗੱਲ ਪੁੱਛਦਾ ਕਿ ਸੁਖਬੀਰ ਬਾਦਲ ਸਾਹਿਬ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤਨਖਾਹੀਆ ਕਰਾਰ ਕਿੱਦਾਂ ਦਿੱਤਾ ਜਾ ਸਕਦਾ, ਸਾਡੇ ਸਿੱਖ ਪੰਥ ਦੇ ਵਿੱਚ, ਸਿੱਖ ਕੌਮ ਦੇ ਵਿੱਚ ਕਿਹੜੀਆਂ ਗੱਲਾਂ ਇੰਪੋਰਟੈਂਟ ਨੇ। ਅਸੀਂ ਕਾਫੀ ਜ਼ਿਆਦਾ ਜਿਹੜਾ ਜ਼ੋਰ ਕਿਆ ਇਸੇ ਗੱਲ ਤੇ ਤਾਂ ਨਹੀਂ ਲਗਾ ਦਿੱਤਾ ਕਿ ਜੀ ਹਾਂਜੀ ਅਸੀਂ ਪਗੜੀ ਬੰਨਣੀ ਹੈਗੀ ਹੈ, ਠੀਕ ਹੈ, ਦਾੜੀ ਰੱਖਣੀ ਹੈ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਤੇ ਠੀਕ ਹੈ ਨੀ, ਲੇਕਿਨ ਸਵਾਲ ਜਿਹੜੇ ਮੇਰੇ ਨੇ ਕਿ ਜਿਹੜੇ ਕਾਰਨ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਸਕਦਾ, ਉਹਦੇ ਚ ਪਹਿਲਾ ਸਵਾਲ ਦੁਬਾਰਾ ਤੋਂ ਅੱਜ ਦੀ ਯੰਗਰ ਜਨਰੇਸ਼ਨ ਵਾਸਤੇ, ਤੁਹਾਡੇ ਵਾਸਤੇ ਤਾਨੀਆ ਜੀ, ਕਿ ਆਪਣੇ ਵਿੱਚ ਜਿਹੜੇ ਯੰਗਸਟਰ ਨੇ ਕਿੰਨੇ ਕੁ ਲੋਕ ਨਸ਼ਾ ਕਰਦੇ ਆ, ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ? ਫਿਰ ਅਸੀਂ ਕਹਿ ਦਿੰਦੇ ਜੀ ਬੀਅਰ ਤਾਂ ਕੋਈ ਐਸੀ ਗੱਲ ਨਹੀਂ, ਇਹ ਤਾਂ ਸ਼ਰਾਬ ਨਹੀਂ ਹੈਗੀ, ਬੀਅਰ ਵੀ ਅਲਕੋਹਲ ਆ ਬਈ, ਹੈ ਤੇ ਉਹ ਵੀ ਸ਼ਰਾਬ ਹੀ ਆ। ਅੱਛਾ, ਇੱਕ ਨਸ਼ੇ ਤੇ ਮੇਰਾ ਸਵਾਲ ਹੈ, ਦੂਸਰਾ ਫਿਰ ਜਾਤ ਪਾਤ, ਕਿ ਅੱਜ ਵੀ ਅਸੀਂ ਜਾਤ ਪਾਤ ਦੇ ਵਿੱਚ ਵਿਤਕਰਾ ਕਰਦੇ ਆ, ਨਹੀਂ ਕਰਦੇ? ਨੰਬਰ ਤੇ ਮੇਰਾ ਸਵਾਲ ਹੈ ਕਿ ਜੀ ਇਹ ਜਿਹੜਾ ਦਹੇਜ ਲੈਣਾ ਦੇਣਾ, ਕੀ ਅਸੀਂ ਅੱਜ ਵੀ ਇਹ ਸਾਰਾ ਸਿਲਸਿਲਾ ਛੇੜਿਆ ਹੋਇਆ, ਨਹੀਂ ਛੇੜਿਆ? ਚੌਥਾ ਮੇਰਾ ਸਵਾਲ ਆ, ਕਿਰਤ ਕਰਨ ਦੀ ਗੱਲ ਕਹੀ ਗਈ ਹੈ, ਮਿਹਨਤ ਕਰਨ ਦੀ ਗੱਲ ਕਹੀ ਗਈ ਹੈ, ਅਸੀਂ ਕਿੰਨੀ ਕੁ ਮਿਹਨਤ ਕਰਦੇ ਹੈਗੇ ਆ? ਸੋ ਇਹ ਜਿਹੜਾ ਚਾਰ ਸਵਾਲਾਂ ਨੂੰ ਤੁਸੀਂ ਐਡਰੈਸ ਕਰੋ ਕਿ ਅੱਜ ਦੀ ਯੰਗਰ ਜਨਰੇਸ਼ਨ ਵਾਸਤੇ ਇੰਪੋਰਟੈਂਟ ਹੈ, ਨਹੀਂ ਹੈ, ਕਿੱਥੇ ਮਾਮਲਾ ਖੜਾ?
ਜੀ ਯੁਧਵੀਰ ਜੀ, ਜੇ ਆਪਾਂ ਨਸ਼ੇ ਦੀ ਗੱਲ ਕਰੀਏ ਨਾ, ਬਿਕੋਜ਼ ਜੇ ਗਰਾਊਂਡ ਰਿਐਲਿਟੀ, ਮਤਲਬ ਮੋਸਟ ਆਫ ਬਚਪਨ ਟੀਨੇਜ ਮੈਂ ਆਪਣੀ ਪੰਜਾਬ ਚ ਹਨਾ ਗੁਜ਼ਾਰੀ ਆ, ਐਂਡ ਕੈਨੇਡਾ ਆ ਕੇ ਵੀ, ਆਈ ਥਿੰਕ ਕੈਨੇਡਾ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਗਰਾਊਂਡ ਰਿਐਲਿਟੀ ਦੇਖੀਏ, ਜਿਵੇਂ ਆਪਾਂ ਹਨਾ ਲਾਈਕ ਐਲਕੋਹਲ ਦੀ ਗੱਲ ਕਰ ਲਈਏ, ਦਾਰੂ ਦੀ ਗੱਲ ਕਰ ਲਈਏ, ਤੁਸੀਂ ਬੀਅਰ ਕਿਹਾ, ਮੈਂ ਸਟਿਲ ਕਹਿ ਰਹੀ ਹਾਂ ਕਿ ਐਲਕੋਹਲ, ਮੈਂ ਚੀਜ਼ਾਂ ਖੁਦ ਸੁਣੀਆਂ ਨੇ ਲਾਈਕ ਸੋਸਾਇਟੀ ਦੇ ਵਿੱਚ, ਇਹ ਕਿਹਾ ਜਾਂਦਾ ਕਿ ਦਾਰੂ ਪੀਣੀ ਇਜ਼ ਓਕੇ, ਤੁਹਾਡਾ ਬੱਚਾ ਚਿੱਟੇ ਤੋਂ ਬਚਿਆ ਹੋਇਆ, ਹੋਰ ਜਿਹੜੇ ਨਸ਼ੇ ਹੁੰਦੇ ਨੇ ਉਹਨਾਂ ਤੋਂ ਬਚਿਆ ਹੋਇਆ ਵਾ ਨਾ, ਦੈਟਸ ਬੈਟਰ। ਬਟ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਲਾਈਕ ਨਸ਼ਿਆਂ ਚ ਹੈਗੀ ਆ, ਕੈਨੇਡਾ ਕੇ ਮੈਂ ਹੋਰ ਦੇਖਿਆ ਕਿ ਇੱਥੇ ਟੀਨੇਜਰ ਬੱਚੇ ਦੇਖਦੇ ਆ ਹਨਾ, ਬਹੁਤ ਸਾਰੇ ਜਿਹੜੇ ਨਸ਼ੇ ਹੁੰਦੇ ਨੇ ਲਾਈਕ, ਆਈ ਥਿੰਕ ਪੀਅਰ ਪ੍ਰੈਸ਼ਰ ਵੀ ਆ ਜਾਂਦਾ ਆ, ਮਤਲਬ ਹੈ ਲਾਈਕ ਨਸ਼ਾ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਜ਼ਿਆਦਾ ਹੱਦ ਤੱਕ ਹੈਗਾ ਆ ਹਨਾ, ਲਾਈਕ ਜੇ ਮੈਨੂੰ ਪ੍ਰੋਪਰ ਅਨੈਲਿਸਿਸ ਨਹੀਂ ਪਤਾ, ਬਟ ਆਈ ਥਿੰਕ 60-70% ਯੂਥ ਕਰਦੀ ਹੋ ਨਸ਼ਾ, ਐਂਡ ਇਹ ਨੋਰਮਲਾਈਜ਼ ਕੀਤਾ ਗਿਆ ਆ, ਬੱਚਿਆਂ ਨੂੰ ਵੀ ਨਹੀਂ ਪਤਾ ਹੈਗਾ। ਕੱਲ ਨਾ ਮੈਂ ਇੱਕ ਪੋਡਕਾਸਟ ਸੁਣ ਰਹੀ ਸੀ, ਰੰਗੀਲਾ ਬਾਧ ਹੈ ਐਂਡ ਲੋਕ ਕਟੀਨੋ, ਐਂਡ ਉਹਨਾਂ ਨੇ ਇੰਨੇ ਸੋਹਣੇ ਤਰੀਕੇ ਨਾਲ ਇਹ ਚੀਜ਼ ਦਰਸਾਈ ਕਿ ਨਾ ਲਾਈਕ ਇੱਕ ਸੋਲ ਨੂੰ, ਹਿਊਮਨ ਸੋਲ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਲਾਈਕ ਜੋ ਬੇਸਿਕ ਆ ਕਿ ਤੁਹਾਨੂੰ ਪਿਆਰ ਮਿਲੇ, ਐਕਸੈਪਟੈਂਸ ਮਿਲੇ ਹਨਾ, ਕਿ ਕੇਅਰ ਹੋਵੇ, ਤੁਹਾਨੂੰ ਪਤਾ ਹੋਵੇ ਕਿ ਸੈਂਸ ਆਫ ਇੱਕ ਬਿਲੋਂਗਿੰਗ ਹੋਣੀ ਚਾਹੀਦੀ ਆ। ਤੇ ਆਪਣੀ ਯੂਥ ਅੱਜ ਦਾ ਟਾਈਮ ਆ, ਅੱਜ ਤੋਂ 10-15 ਸਾਲ ਵੀ ਦੇਖੀਏ ਨਾ, ਇੱਕ ਫੈਮਿਲੀਜ਼ ਇਕੱਠੀਆਂ ਹੁੰਦੀਆਂ ਸੀਗੀਆਂ, ਬਹੁਤ ਚੀਜ਼ਾਂ ਡਿਫਰੈਂਟ ਸੀ ਸੋਸਾਇਟੀ ਦੇ ਵਿੱਚ, ਪਰ ਅੱਜ ਦਾ ਟਾਈਮ ਆ ਹਰ ਇਨਸਾਨ ਫੋਨ ਦੇ ਉੱਤੇ ਆ, ਇੱਕੋ ਤੁਹਾਨੂੰ ਵੈਲੀਡੇਸ਼ਨ ਹੀ ਨਹੀਂ ਮਿਲਦੀ, ਪੀਅਰ ਪ੍ਰੈਸ਼ਰ ਹੁੰਦਾ ਕਿ ਹਾਂ ਮੇਰਾ ਦੋਸਤ ਕੋਈ ਨਸ਼ਾ ਕਰ ਰਿਹਾ, ਮੈਂ ਉਸ ਗਰੁੱਪ ਦੇ ਵਿੱਚ ਐਡਜਸਟ ਹੋਣਾ ਜਾਂ ਮੈਂ ਵੀ ਨਸ਼ਾ ਕਰਨ ਲੱਗ ਗਿਆ ਹਨਾ, ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲਦੀਆਂ ਨੇ ਬੱਚੇ ਨੂੰ। ਇਹ ਲੱਗਦਾ ਕਿ ਨਸ਼ਾ ਕਰਕੇ ਨਾ ਮੈਨੂੰ ਵੈਲੀਡੇਸ਼ਨ ਮਿਲ ਰਹੀ ਹੈ, ਦਿਸ ਇਜ਼ ਨੋਰਮਲ, ਇਹ ਚੀਜ਼ ਮੈਨੂੰ ਲੱਗਦਾ ਕਿ ਹੈ ਗਰਾਊਂਡ ਰਿਐਲਿਟੀ ਦੇ ਉੱਤੇ। ਐਂਡ ਤੁਸੀਂ ਬਿਲਕੁਲ ਸਹੀ ਕਿਹਾ ਕਿ ਕਈ ਵਾਰੀ ਨਾ ਆਪਾਂ ਇਹ ਚੀਜ਼ਾਂ ਦੇ ਵਿੱਚ ਰਹਿ ਜਾਂਦੇ ਹਾਂ ਕਿ ਹਨਾ ਲਾਈਕ ਕੋਈ ਵੀ ਰਿਲੀਜਨ ਦੀ ਗੱਲ ਕਰ ਲਈਏ, ਚਲੋ ਸਿੱਖੀ ਦੀ ਗੱਲ ਕਰ ਲਈਏ ਕਿ ਹਾਂ ਆਪਾਂ ਹਨਾ ਦਸਤਾਰ ਬੰਨਣੀ ਆ, ਤੁਸੀਂ ਲਾਈਕ ਪਹਿਰਾਵਾ ਫੋਲੋ ਕਰਨਾ, ਬਟ ਮੋਰ ਇੰਪੋਰਟੈਂਟ ਸਿੱਖੀ ਨੇ ਵੀ ਇਹੀ ਸਿਖਾਇਆ ਸੀ, ਸਿੱਖੀ ਵਰਡ ਇਜ਼ ਲਰਨਿੰਗ, ਕਿ ਲਾਈਫ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਚੀਜ਼ਾਂ ਖਤਮ ਕੀਤੀਆਂ ਸੀਗੀਆਂ ਕਿ ਤੁਸੀਂ ਪ੍ਰੈਕਟੀਕਲੀ ਸੋਚ ਕੇ ਹਰ ਚੀਜ਼ ਨੂੰ ਕਰੋ ਜ਼ਿੰਦਗੀ ਦੇ ਵਿੱਚ। ਬਟ ਆਪਾਂ ਉਹਨੂੰ ਵੀ ਇੱਕ ਰਿਲੀਜਨ ਬਣਾਤਾ, ਉਹਦੇ ਉੱਤੇ ਵੀ ਆਪਾਂ ਮਤਲਬ ਐਂ ਬਹਿ ਗਏ ਕਿ ਹਾਂ ਇਹ ਰਿਲੀਜਨ ਸਾਡਾ ਆ। ਸਿੱਖੀ ਵਾਜ਼ ਅ ਰਿਲੀਜਨ ਜਿੱਥੇ ਤੁਸੀਂ ਆਪਣੀ ਗੁਰਬਾਣੀ ਦੇ ਵਿੱਚ ਵੀ ਨਾ ਹਰ ਧਰਮ ਦੇ ਲਈ ਇੱਕ ਹਨਾ ਬਾਣੀ ਆ, ਇਟ ਵਾਜ਼ ਅ ਯੂਨਾਈਟਿੰਗ ਲਾਈਕ ਰਿਲੀਜਨ ਸੀਗਾ, ਬਟ ਸਟਿਲ ਆਪਾਂ ਇੱਕ ਹੋਰ ਰਿਲੀਜਨ ਬਣਾ ਕੇ ਬਹਿ ਗਏ ਕਿ ਹਾਂ ਅਸੀਂ ਸਿੱਖ ਹਾਂ, ਤੁਸੀਂ ਆਓ ਤੁਸੀਂ ਆਓ। ਆਈ ਥਿੰਕ ਮੇਨ ਰਿਲੀਜਨ ਇਜ਼ ਹਿਊਮੈਨਿਟੀ, ਐਂਡ ਆਪਾਂ ਨਸ਼ਿਆਂ ਦੀ ਗੱਲ ਕੀਤੀ, ਸੈਕਿੰਡ ਜਾਤ ਪਾਤ, ਜਾਤ ਪਾਤ ਦੀ ਜਿਵੇਂ ਆਪਾਂ ਡਿਸਕਸ਼ਨ ਕਰ ਰਹੇ ਸੀਗੇ, ਗਰਾਊਂਡ ਰਿਐਲਿਟੀ ਤੇ ਦੇਖੀਏ ਆਈ ਥਿੰਕ ਕਿਤੇ ਨਾ ਕਿਤੇ ਚੀਜ਼ ਖਤਮ ਹੋ ਰਹੀ ਆ, ਕਿਉਂਕਿ ਮੈਂ ਪ੍ਰੈਕਟੀਕਲੀ ਦੇਖਾਂ ਇਹ ਚੀਜ਼ਾਂ ਨਹੀਂ ਹੈਗੀਆਂ ਪਰ ਹੈਗੀਆਂ ਵੀ ਨੇ ਕਿਤੇ ਨਾ ਕਿਤੇ, ਕਿ ਹਾਂ ਮੇਰੀ ਵਧੀਆ ਆ ਕਮਿਊਨਿਟੀ ਜਾਂ ਤੁਹਾਡੀ ਵਧੀਆ ਨੇ, ਚੀਜ਼ਾਂ ਹੈਗੀਆਂ ਨੇ ਗਰਾਊਂਡ ਰਿਐਲਿਟੀ ਤੇ ਕਿਤੇ ਨਾ ਕਿਤੇ। ਇਹ ਵੀ ਅੱਜ ਮੈਂ ਕਈ ਵਾਰੀ ਦੇਖਦੇ ਹਾਂ ਕਿ ਹਾਂ ਦਿਸ ਇਜ਼ ਤੁਹਾਡੀ ਆਹ ਲਾਈਕ ਹਨਾ ਡਿਫਰੈਂਟ ਕਲਚਰ ਆ ਜਾਂ ਸਾਡਾ ਡਿਫਰੈਂਟ ਕਲਚਰ ਆ। ਦਹੇਜ ਦੀ ਗੱਲ ਕਰੀਏ, ਦਹੇਜ ਵੀ ਮੈਨੂੰ ਕਿਤੇ ਨਾ ਕਿਤੇ ਲਾਈਕ ਇਹ ਚੀਜ਼ਾਂ ਹੈਗੀਆਂ ਨੇ, ਕਿਉਂਕਿ ਆਪਾਂ ਕਿੰਨੀਆਂ ਨਿਊਜ਼ ਦੇਖਦੇ ਹਾਂ ਇੰਡੀਆ ਦੇ ਵਿੱਚ ਕਿ ਹਾਂ ਕਿਸੇ ਬੇਟੀ ਦੀ ਹਨਾ ਡੈਥ ਹੋ ਗਈ ਜਾਂ ਉਹਨੂੰ ਜਲਾਤਾ ਮਾਰਤਾ, ਇਹ ਹਲੇ ਵੀ ਏਦਾਂ ਦੀਆਂ ਨਿਊਜ਼ ਦੇਖਣ ਨੂੰ ਮਿਲਦੀਆਂ ਨੇ ਇੰਡੀਆ ਦੇ ਵਿੱਚ। ਸੋ ਆਈ ਥਿੰਕ ਉਹ ਵੀ ਗਰਾਊਂਡ ਰਿਐਲਿਟੀ ਤੇ ਹੈਗੀਆਂ ਨੇ, ਘੱਟ ਹੋ ਰਹੀਆਂ ਨੇ। ਮੈਨੂੰ ਲੱਗਦਾ ਕਿ ਆਹ ਜਿਹੜੀ ਸਾਡੇ ਵਾਲੀ ਜਨਰੇਸ਼ਨ ਆ ਇਹ ਚੀਜ਼ਾਂ ਘੱਟ ਰਹੀਆਂ ਨੇ ਕਿਤੇ ਨਾ ਕਿਤੇ, ਬਿਕੋਜ਼ ਮੋਸਟ ਇੰਪੋਰਟੈਂਟ ਪਾਰਟ ਇਜ਼ ਐਜੂਕੇਸ਼ਨ। ਜਦੋਂ ਸੋਸਾਇਟੀ ਨੂੰ ਸਹੀ ਐਜੂਕੇਸ਼ਨ ਹੋਏਗੀ ਫਿਰ ਆਪਾਂ ਇਹ ਚੀਜ਼ਾਂ ਤੋਂ ਉੱਪਰ ਉੱਠਾਂਗੇ ਲਾਈਫ ਦੇ ਵਿੱਚ। ਚੌਥੀ ਚੀਜ਼ ਕਿਰਤ ਕਰਨਾ, ਮਿਹਨਤ ਕਰਨਾ, ਐਂਡ ਅੱਜ ਦੀ ਸੋਸਾਇਟੀ ਦੇ ਵਿੱਚ ਕਿਰਤ ਮਿਹਨਤ ਕਰਨ ਦੀ ਬਹੁਤ ਲਾਈਕ ਇਹਦੇ ਕਾਫੀ ਆਸਪੈਕਟਸ ਹੋ ਸਕਦੇ ਨੇ। ਇੱਕ ਕਮਿਊਨਿਟੀ ਹੈਗੀ ਆ ਆਪਣੀ, ਜਿਵੇਂ ਲਾਈਕ ਕਮਿਊਨਿਟੀ ਦੀ ਗੱਲ ਕਰਾਂ, ਵੀ ਆਰ ਵੈਰੀ ਹਾਰਡ ਵਰਕਿੰਗ ਪੀਪਲ ਹਨਾ। ਆਪਣਾ ਹੈ ਕਿ ਆਪਾਂ ਮਿਹਨਤ ਕਰਨੀ ਆ, ਬਚਪਨ ਤੋਂ ਪੜ੍ਹਾਈ ਕਰਨ ਤੋਂ ਲੈ ਕੇ ਸਕੂਲ ਕਾਲਜਸ ਤੱਕ ਜਾਣ ਤੱਕ ਹਨਾ ਮਿਹਨਤ ਕਰਦੇ ਹਾਂ ਆਪਾਂ। ਸੋ ਕਿਰਤ ਕਰਨੀ ਇਜ਼ ਅ ਐਲੀਮੈਂਟ, ਆਈ ਥਿੰਕ ਉਹ ਪੋਜ਼ਿਟਿਵ ਡਿਵੈਲਪਮੈਂਟ ਹੋ ਰਹੀ ਆ। ਜੇ ਇੰਡੀਆ ਨੂੰ ਲੈ ਕੇ ਮੈਂ ਇਹਦਾ ਆਨਸਰ ਦੇਵਾਂ, ਆਪਣੇ ਬਹੁਤ ਜ਼ਿਆਦਾ ਯੂਥ ਆ ਦੁਨੀਆਂ ਦੇ ਵਿੱਚ, ਸਭ ਤੋਂ ਜ਼ਿਆਦਾ ਆਪਣੇ ਕੰਟਰੀ ਦੇ ਵਿੱਚ ਯੂਥ ਆ। ਪਰ ਸਟਿਲ ਜੇ ਉਹ ਸਾਰੀ ਯੂਥ ਸਹੀ ਤਰੀਕੇ ਨਾਲ ਆਪਣੀ ਲਾਈਫ ਦੇ ਵਿੱਚ ਸਹੀ ਆਸਪੈਕਟਸ ਤੇ ਧਿਆਨ ਦੇਵੇ, ਬਹੁਤ ਵਧੀਆ ਕੰਟਰੀ ਵੀ ਗਰੋ ਕਰ ਸਕਦੀ ਆ। ਸੋ ਆਈ ਥਿੰਕ ਇੰਪਰੂਵਮੈਂਟ ਹੈਗੀ ਆ, ਬਟ ਵੀ ਸਟਿਲ ਨੀਡ ਟੂ ਇੰਪਰੂਵ ਅ ਲੋਟ ਐਟ ਗਰਾਊਂਡ ਲੈਵਲ। ਜੀ ਗੁਰਵੀਰ ਜੀ,
ਬਹੁਤ ਤੁਸੀਂ ਵਧੀਆ ਵਿਚਾਰ ਸਾਰੇ ਸਾਂਝੇ ਕੀਤੇ ਨੇ ਤਾਨੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੁਸੀਂ ਬੜੀ ਵਧੀਆ ਗੱਲਾਂ ਕੀਤੀਆਂ, ਔਰ ਐਜ਼ ਅ ਮੈਟਰ ਆਫ ਫੈਕਟ ਮੈਂ ਗੱਲ ਜਿਹੜੇ ਚਾਰ ਪੁਆਇੰਟਸ ਤੇ ਰੱਖੀ ਸੀਗੀ ਕਿ ਪਹਿਲੀ ਚੀਜ਼ ਨਸ਼ੇ ਦੇ ਉੱਤੇ, ਠੀਕ ਹੈ ਨਾ, ਕਿਉਂਕਿ ਅੱਜ ਜਦੋਂ ਖਬਰ ਤਾਂ ਸਾਰਿਆਂ ਨੇ ਦੇ ਦੇਣੀ ਹੈ ਕਿ ਜੀ ਸੁਖਬੀਰ ਬਾਦਲ ਸਾਹਿਬ ਤਨਖਾਹੀਆ ਕਰਾਰ ਦਿੱਤੇ ਗਏ, ਔਰ ਬਿਲਕੁਲ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਕਿ ਦਬਾਇਆ ਨਹੀਂ ਜਾ ਸਕਦਾ, ਛੁਪਾਇਆ ਨਹੀਂ ਜਾ ਸਕਦਾ, ਔਰ ਉਹਨਾਂ ਨੂੰ ਵੀ ਅਹਿਸਾਸ ਹੈ ਸੁਖਬੀਰ ਬਾਦਲ ਜੀ ਨੂੰ ਕਿ ਉਹਨਾਂ ਕੋਲ ਗਲਤੀਆਂ ਹੋਈਆਂ ਨੇ ਔਰ ਜਿਹਦੇ ਕਾਰਨ ਕਿ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਚਲੋ ਉਹ ਤੇ ਇੱਕ ਐਸਪੈਕਟ ਹੋ ਗਿਆ, ਠੀਕ ਹੈ। ਲੇਕਿਨ ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਬਾਦਲ ਸਾਹਿਬ ਨੂੰ ਬੁਰਾ ਕਹਿ ਦਿੱਤਾ, ਉਹ ਤੇ ਪਤਾ ਲੱਗ ਹੀ ਗਿਆ ਕਿ ਉਹਨਾਂ ਤੋਂ ਗਲਤੀ ਹੋਈ, ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਚਲੋ ਬਾਦਲ ਸਾਹਿਬ ਨੂੰ ਬੁਰਾ ਕਹਿ ਦਿੱਤਾ, ਕੇਜਰੀਵਾਲ ਸਾਹਿਬ ਨੂੰ ਕਹਿ ਦਿੱਤਾ, ਮੋਦੀ ਸਾਹਿਬ ਨੂੰ ਕਹਿ ਦਿੱਤਾ ਬੁਰਾ, ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੁਰਾ ਕਹਿ ਕੇ, ਭਗਵੰਤ ਮਾਨ ਸਾਹਿਬ ਨੂੰ ਬੁਰਾ ਕਹਿ ਕੇ ਅਸੀਂ ਬਹੁਤ ਚੰਗੇ ਬਣ ਜਾਂਦੇ ਹਾਂ, ਠੀਕ ਹੈ ਕਿ ਨਹੀਂ। ਕਿ ਕੋਈ ਵੀ ਪੰਜ ਲੀਡਰ ਦੇ ਵਿੱਚੋਂ ਸਾਡਾ ਕੰਮ ਹੈ ਵੀ ਕੋਈ ਵੀ ਲੀਡਰ ਪਕੜ ਲਓ, ਕਾਂਗਰਸ ਦਾ, ਅਕਾਲੀ ਦਲ ਦਾ, ਬੀਜੇਪੀ ਦਾ, ਆਮ ਆਦਮੀ ਪਾਰਟੀ ਦਾ, ਜਾਂ ਕੋਈ ਹੋਰ ਲੀਡਰ ਪਕੜ ਕੇ ਪੰਜਾਬ ਦਾ, ਉਹਨੂੰ ਪੰਜਾਬ ਦਾ ਕਹਿ ਲਓ, ਇੰਡੀਆ ਦਾ ਕਹਿ ਲਓ, ਜਾਂ ਕੋਈ ਰਾਹੁਲ ਗਾਂਧੀ ਸਾਹਿਬ ਨੂੰ ਟਾਰਗੇਟ ਕਰ ਲੈਂਦਾ, ਠੀਕ ਹੈ। ਸੋ ਉਹਨਾਂ ਨੂੰ ਟਾਰਗੇਟ ਕਰਕੇ ਅਸੀਂ ਕਹਿੰਦੇ ਕਿ ਅਸੀਂ ਬਹੁਤ ਵਧੀਆ ਬਣ ਗਏ। ਸਵਾਲ ਇਸ ਗੱਲ ਦਾ ਹੈ ਕਿ ਜੇ ਸੁਖਬੀਰ ਬਾਦਲ ਸਾਹਿਬ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਤੇ ਅਸੀਂ ਵੀ ਅੱਜ ਪੁੱਛੀਏ ਆਪਣੇ ਆਪ ਨੂੰ, ਜ਼ਰੂਰ ਪੁੱਛੀਏ। ਸਭ ਤੋਂ ਪਹਿਲੀ ਚੀਜ਼ ਤਾਂ ਜੇ ਮੈਂ ਬਾਰ ਬਾਰ ਕਹਿ ਰਿਹਾ ਕਿ ਸਾਡੀ ਲਾਈਫ ਦੇ ਹਰ ਐਸਪੈਕਟ ਨੂੰ ਇਫੈਕਟ ਕਰਦੀ ਹੈ ਨਸ਼ਾ, ਸਾਡੇ ਕਰੀਅਰ ਨੂੰ, ਸਾਡੇ ਪਰਸਨਲ ਰਿਲੇਸ਼ਨਸ਼ਿਪ ਨੂੰ, ਸਾਡੀ ਜਜਮੈਂਟ ਨੂੰ, ਹਰ ਚੀਜ਼ ਨੂੰ। ਤੇ ਸਾਡੇ ਚੋ ਸਾਨੂੰ ਤਾਂ ਕਲੀਅਰ ਕਿਹਾ ਗਿਆ ਵੀ ਨਸ਼ਾ ਨਹੀਂ ਕਰਨਾ, ਤੇ ਤੁਸੀਂ ਦੱਸੋ ਆਪਾਂ ਕੀ, ਕਿੰਨੇ ਕੁ ਲੋਕ ਆਪਾਂ ਨਸ਼ਾ ਕਰਦੇ ਹਾਂ। ਫਿਰ ਆਪਾਂ ਕਹਿ ਦਿੰਦੇ ਇਹ ਬੀਅਰ ਆਏ, ਸ਼ੈਂਪੇਨ ਹੈ, ਬੀਅਰ ਹੋ ਗਈ, ਸ਼ੈਂਪੇਨ ਹੋ ਗਈ, ਸ਼ਰਾਬ ਹੋ ਗਈ, ਬਾਕੀ ਨਸ਼ਾ ਹੋ ਗਿਆ। ਮੈਂ ਬਹੁਤ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਸੀ, ਪਰ ਚਲੋ ਹੁਣ ਇਹ ਗੱਲ ਵੀ ਕਹਿਣੀ ਬਣਦੀ ਹੈ ਵੀ ਆਪਾਂ ਤੇ ਕਿਤੇ ਨਾ ਕਿਤੇ ਨਸ਼ਾ ਕਰਨਾ ਤੇ ਇੱਕ ਤਰਫ ਹੋ ਹੀ ਗਿਆ, ਕਿਤੇ ਨਾ ਕਿਤੇ ਆਪਣੇ ਜੋ ਕੁਝ ਬੰਦੇ ਨਸ਼ਾ ਵੇਚਣ ਚ ਆਪਾਂ ਇਨਵੋਲਵ ਹਾਂ। ਸੋ ਆਪਾਂ ਨੂੰ ਸੋਚਣਾ ਚਾਹੀਦਾ, ਆਪਾਂ ਕਿਸੇ ਨੂੰ ਨਹੀਂ ਕੁਛ ਕਹਿ ਰਹੇ ਜੀ, ਮੈਂ ਆਪਣੀ ਗੱਲ ਕਰ ਰਿਹਾ, ਮੇਰੇ ਅੰਦਰ ਆਪਣੇ ਅੰਦਰ ਹਜੇ ਹਜ਼ਾਰ ਗਲਤੀਆਂ ਨੇ, ਰੋਜ਼ ਇੱਕ ਅੱਧੀ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਨਹੀਂ ਸੁਧਰ ਪਾ ਰਹੀਆਂ, ਕਈ ਚੈਲੰਜਸ ਨੇ, ਠੀਕ ਹੈ, ਮੈਂ ਆਪਣੀ ਵੀ ਗੱਲ ਜ਼ਰੂਰ ਕਰਾਂ ਵਿੱਚ। ਸੋ ਇੰਪੋਰਟੈਂਟ ਚੀਜ਼ ਇਹ ਹੈ ਕਿ ਜੋ ਕੱਲ ਹੋ ਗਿਆ ਉਹਨੂੰ ਛੱਡ ਦਈਏ, ਅੱਜ ਆਪਾਂ ਜ਼ਰੂਰ ਸੋਚੀਏ ਵਿਚਾਰੀਏ, ਤੇ ਆਪਾਂ ਪਹਿਲੀ ਚੀਜ਼ ਨਸ਼ੇ ਦੀ, ਦੂਸਰੀ ਚੀਜ਼ ਫਿਰ ਜਾਤ ਪਾਤ। ਤੁਸੀਂ ਬੜੀ ਖੂਬਸੂਰਤ ਗੱਲ ਕਹੀ, ਮੈਂ ਤੇ ਜਾਤ ਪਾਤ ਦੀ ਗੱਲ ਕੀਤੀ ਸੀਗੀ, ਨਸ਼ੇ ਦੀ ਗੱਲ ਕੀਤੀ ਸੀ, ਕਿਰਤ ਕਰਨ ਦੀ ਗੱਲ ਕੀਤੀ ਸੀਗੀ, ਤੇ ਦਹੇਜ, ਕਿਉਂਕਿ ਜਿਹਨਾਂ ਮਤਲਬ ਕਿ ਕਿੰਨਾ ਔਖਾ ਆ, ਮੈਂ ਤੇ ਇਹ ਸੋਚਦਾ ਕਿ ਮੈਂ ਇੱਕ ਮੇਲ ਹੈਗਾ, ਜੇ ਫੀਮੇਲ ਹੁੰਦਾ ਕਿੰਨਾ ਔਖਾ ਕੰਮ ਸੀ ਜੀ, ਕਿਸੇ ਦੇ ਆਪਣਾ ਸਾਰਾ ਪਰਿਵਾਰ ਛੱਡ ਕੇ, ਪੇਰੈਂਟਸ ਛੱਡ ਕੇ, ਭਰਾ ਭੈਣ ਸਾਰੇ ਛੱਡ ਕੇ ਤੁਸੀਂ ਕਿਸੇ ਦੇ ਘਰ ਚਲੇ ਜਾਣਾ ਔਰ ਉਹਨਾਂ ਦੇ ਮੁਤਾਬਿਕ ਰਹਿਣਾ, ਉੱਥੇ ਹੀ ਆਪਣਾ ਪਰਿਵਾਰ ਮੰਨ ਕੇ ਬੈਠ ਜਾਣਾ, ਲੇਕਿਨ ਨਾਲ ਜਦੋਂ ਲੜਕੀ ਇਹ ਸਾਰਾ ਕੁਝ ਕਰ ਰਹੀ ਹੈ ਤਾਂ ਅਸੀਂ ਇਹ ਵੀ ਕਹਿ ਰਹੇ ਹਾਂ ਲੜਕੀ ਨੂੰ ਕਿ ਨਹੀਂ, ਨਾਲ ਤੁਸੀਂ ਪੈਸੇ ਵੀ ਲੈ ਕੇ ਆਓ, ਠੀਕ ਹੈ, ਔਰ ਉਹਦੇ ਲਈ ਤੰਗ ਪਰੇਸ਼ਾਨ ਕਰਨਾ, ਲੜਕੀ ਦੇ ਪੇਰੈਂਟਸ ਨੂੰ ਇੱਕ ਤਰ੍ਹਾਂ ਦੇ ਨਾਲ ਨੀਵਾਂ ਕਰਕੇ ਦਿਖਾਉਣਾ ਵੀ ਲੁੱਕ ਡਾਊਨ ਪਾਉਣ ਦੇਮ ਕੇ ਕੁੜੀ ਵਾਲੇ ਨੇ, ਕੁੜੀ ਵਾਲਿਆਂ ਨੂੰ ਕਰਨਾ ਹੀ ਪੈਂਦਾ। ਫਿਰ ਇੱਕ ਹੋਰ ਚੀਜ਼ ਨਾਲ, ਮੈਂ ਚਾਰ ਚੀਜ਼ਾਂ ਦੀ ਗੱਲ ਕਰ ਰਿਹਾ ਸੀ, ਇੱਕ ਚੀਜ਼ ਹੋਰ ਮੈਂ ਨਾਲ ਜੋੜ ਦਿੰਦਾ ਹੈਗਾ ਕਿ ਫਿਰ ਮਾਰ ਕੁਟਾਈ ਵੀ ਚੱਲਦੀ ਹੈ ਸ਼ਰਾਬ ਪੀ ਕੇ, ਮੈਂ ਤੇ ਅਪੀਲ ਪੁਲਿਸ ਦੇ ਐਡਵਾਈਜ਼ਰੀ ਬੋਰਡ ਤੇ ਹੈਗਾ, ਉੱਥੇ ਜਾਂਦਾ, ਅਪੀਲ ਪੁਲਿਸ ਦੀਆਂ ਕਈ ਇੰਟਰਨਲ ਮੀਟਿੰਗਸ ਅਟੈਂਡ ਕਰਦਾ, ਉੱਥੇ ਜਦੋਂ ਅਸੀਂ ਨੰਬਰ ਦੇਖਦੇ ਹਾਂ, ਮਤਲਬ ਕਿ ਜਿਹੜਾ ਡੋਮੈਸਟਿਕ ਵਾਇਲੈਂਸ ਦੇ ਨੰਬਰ ਆ, ਇਟਸ ਸ਼ੌਕਿੰਗ। ਮੈਨੂੰ ਲੱਗਦਾ ਅੱਧੀ ਪੁਲਿਸ ਤਾਂ ਇਸੇ ਕੰਮ ਤੇ ਲੱਗੀ ਹੋਈ ਆ, ਤੁਹਾਨੂੰ ਹੈਰਾਨੀ ਹੋਏਗੀ, ਅੱਧੀ ਪੁਲਿਸ ਤਾਂ ਲੱਗ ਰਿਹਾ ਇਸੇ ਕੰਮ ਤੇ ਲੱਗੀ ਹੋਈ ਆ, ਵੀ ਮਾਰ ਕੁਟਾਈ ਜਿਹੜੀ ਚੱਲ ਰਹੀ ਹੈਗੀ ਆਪਣੇ ਪਰਿਵਾਰਾਂ ਦੇ ਵਿੱਚ ਦਾਰੂ ਪੀ ਕੇ, ਕੋਈ ਸ਼ਰਾਬ ਪੀ ਕੇ ਇਕੱਲੀ ਇਹ ਨੀ, ਫਿਰ ਮਾਰ ਕੁਟਾਈ ਲੜਕੀ ਦੀ ਮਜਾਲ ਕੀ ਕਿ ਕੁਛ ਉਲਟਾ ਸਿੱਧਾ ਬੋਲ ਜਾਵੇ, ਠੀਕ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹਦੇ ਬਾਰੇ ਮੇਰੇ ਵਿਚਾਰ ਨੇ ਕਿ ਸਾਨੂੰ ਸਾਰਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ। ਔਰ ਮੈਂ ਇਹ ਗੱਲ ਬਸ, ਬਾਕੀ ਚੀਜ਼ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਹਜ਼ਾਰ ਗਲਤੀਆਂ ਨੇ। ਮੈਂ ਇੱਕ ਚੀਜ਼, ਜਿਹੜਾ ਵੀ ਕੋਈ ਅੱਜ ਯੰਗਸਟਰ ਸੁਣ ਰਿਹਾ, ਕੋਈ ਪੇਰੈਂਟਸ ਸੁਣ ਰਹੇ ਨੇ, ਚਾਹੇ ਪੇਰੈਂਟਸ ਨੇ ਚਾਹੇ ਯੰਗਸਟਰ ਨੇ, ਇੱਕ ਚੀਜ਼ ਬੱਚੇ ਨੂੰ ਜ਼ਰੂਰ ਕੋਸ਼ਿਸ਼ ਕਰੋ ਕਿ ਜਿਹੜਾ ਸਾਡਾ ਧਰਮ ਹੈ ਨਾ, ਉਹ ਸਿਹਤ ਲੈਣ ਲਈ ਹੈ। ਇਹ ਸਿਰਫ ਜਿਹੜਾ ਸਿੱਖ ਧਰਮ ਹੈ ਨਾ, ਇਹ ਬਣਾਇਆ, ਤੁਸੀਂ ਬਹੁਤ ਵਧੀਆ ਕਹਿਤਾ, ਸ਼ਾਇਦ ਮੈਂ ਵੀ ਕਈ ਵਾਰ ਗੱਲ ਕਰਦਾ ਹੁੰਦਾ, ਪਰ ਕਈ ਵਾਰ ਮੈਂ ਝਿਜਕ ਜਾਂਦਾ, ਮੈਂ ਤਾਨਿਆ ਜੀ ਕਈ ਵਾਰ ਗੱਲ ਕਰਦਾ ਪਰ ਮੈਂ ਝਿਜਕ ਜਾਂਦਾ, ਲੇਕਿਨ ਜਿਸ ਬਖੂਬੀ ਦੇ ਨਾਲ ਤੁਸੀਂ ਅੱਜ ਇਹ ਗੱਲ ਕਹਿ ਦਿੱਤੀ ਕਿ ਸਿੱਖ ਧਰਮ ਜਿਹੜਾ ਨਾ, ਅਸੀਂ ਇਹਨੂੰ ਜੱਫੀ ਪਾ ਕੇ ਬਹਿ ਗਏ ਵੀ ਇਹ ਵੱਖਰਾ ਸਾਡਾ ਧਰਮ, ਅਸੀਂ ਅਲੱਗ ਆ, ਸਾਰਾ ਕੁਝ ਅਸੀਂ ਇਸ ਚੱਕਰ ਚ ਉਲਝ ਗਏ ਹਾਂ ਕਿ ਅਸੀਂ ਇਹ ਦਿਖਾਉਣ ਚ ਵੀ ਅਸੀਂ ਤੁਹਾਡੇ ਤੋਂ ਅਲੱਗ ਕਿੱਦਾਂ ਆ, ਅਸੀਂ ਆਹ ਤਿਉਹਾਰ ਨਹੀਂ ਮਨਾਉਂਦੇ, ਅਸੀਂ ਏਦਾਂ ਨਹੀਂ ਕਰਦੇ, ਅਸੀਂ ਏਦਾਂ ਸਾਡਾ ਪਹਿਰਾਵਾ ਆ, ਅਸੀਂ ਇਹਦੇ ਚ ਉਲਝ ਕੇ ਰਹਿ ਗਏ ਹਾਂ। ਲੇਕਿਨ ਸਿੱਖ ਧਰਮ, ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਸਾਰੀ ਗੱਲ ਹਿਊਮੈਨਿਟੀ ਦੀ, ਮਾਨਵਤਾ ਦੀ, ਔਰ ਤੁਸੀਂ ਬਹੁਤ ਵਧੀਆ ਗੱਲ ਕੀਤੀ, ਸੋਲ ਦੇ ਤੁਸੀਂ ਦੱਸਿਆ ਵੀ ਤਿੰਨ ਚੀਜ਼ਾਂ ਸੋਲ ਨੂੰ ਜ਼ਰੂਰਤ ਹੈ, ਸੋਲ ਨੂੰ ਬਾਕੀ ਤਿੰਨ ਛੱਡੋ ਜੀ, ਇੱਕ ਚੀਜ਼, ਵਟ ਇਜ਼ ਫੂਡ ਫਾਰ ਸੋਲ, ਸਰੀਰ ਲਈ ਤਾਂ ਨਿਊਟ੍ਰੀਐਂਟਸ ਨੇ ਨਾ, ਸੋਲ ਦਾ ਇੱਕੋ ਇੱਕੋ ਫੂਡ ਹੈ, ਦੈਟ ਇਜ਼ ਲਵ, ਉਹ ਕੁਛ ਨਹੀਂ ਚਾਹੀਦਾ ਸੋਲ ਨੂੰ, ਕੁਛ ਨਹੀਂ ਚਾਹੀਦਾ ਜੀ ਸੋਲ ਨੂੰ, ਆ ਵਧੀਆ ਕੱਪੜੇ, ਵਧੀਆ ਗੱਡੀਆਂ, ਵਧੀਆ ਘਰ, ਇਹਦੇ ਨਾਲ ਸੋਲ ਕਦੇ ਵੀ, ਇਹਨੂੰ ਜ਼ਰੂਰਤ ਹੀ ਨਹੀਂ ਸੋਲ ਨੂੰ, ਸੋਲ ਨੂੰ ਸਿਰਫ ਇੱਕ ਚੀਜ਼ ਚਾਹੀਦੀ ਹੈ, ਦੈਟ ਇਜ਼ ਲਵ, ਹੋਰ ਕੁਛ ਨਹੀਂ ਚਾਹੀਦਾ, ਪਿਆਰ ਦੇਣਾ, ਪਿਆਰ ਲੈਣਾ, ਸੋਲ ਇਹਦੇ ਚ ਹੀ ਖੁਸ਼ ਹੁੰਦੀ ਹੈ। ਹੋਰ ਜਦੋਂ ਕਿਸੇ ਨੂੰ ਤੁਸੀਂ ਕੋਈ ਕੰਮ ਆਸਾਨ ਕਰ ਦਿੰਦੇ ਹੋ, ਕਿਸੇ ਦੇ ਸੱਟ ਲੱਗੀ ਹੈ ਤੁਸੀਂ ਉਹਦੇ ਪੱਟੀ ਕਰ ਦਿੰਦੇ ਹੋ, ਫਿਜ਼ੀਕਲੀ ਸੱਟ ਲੱਗੀ ਹੈ ਪੱਟੀ ਕਰ ਦਿੰਦੇ ਹੋ, ਔਰ ਜੇ ਕੋਈ ਇਨਸਾਨ ਉਦਾਸ ਹੈ ਉਹਨੂੰ ਤੁਸੀਂ ਜਾ ਕੇ ਜੱਫੀ ਪਾ ਦਿੰਦੇ ਹੋ, ਤੁਹਾਡੇ ਮੋਢੇ ਤੇ ਸਿਰ ਰੱਖ ਕੇ ਉਹ ਰੋ ਸਕਦਾ ਹੈ, ਆਪਣਾ ਦੁੱਖ ਬੇਝਿਜਕ ਤੁਹਾਡੇ ਨਾਲ ਜ਼ਾਹਿਰ ਕਰ ਸਕਦਾ ਹੈ, ਇਸ ਤੋਂ ਵੱਡੀ ਖੁਸ਼ੀ ਸੋਲ ਨੂੰ ਨਹੀਂ ਹੈ, ਕੋਈ ਖੁਸ਼ੀ ਨਹੀਂ ਹੈ ਦੋਨਾਂ ਦੀ ਸੋਲ ਨੂੰ, ਦੋ ਜਣੇ ਆ, ਇੱਕ ਨੂੰ ਰੱਬ ਨਾ ਕਰੇ ਕੋਈ ਦੁੱਖ ਹੋ ਸਕਦਾ, ਜੇ ਫਿਜ਼ੀਕਲ ਸੱਟ ਨਹੀਂ ਵੀ ਲੱਗੀ ਤੇ ਚਲੋ ਬੰਦਾ ਕਹਿੰਦਾ ਫਾਈਨੈਂਸ਼ੀਅਲੀ ਮੈਂ ਬੜੀ ਦਿੱਕਤ ਚ ਆ, ਕੋਈ ਮੌਰਗੇਜ ਦੀ ਕਿਸੇ ਨੂੰ ਕੋਈ ਦਿੱਕਤ ਆ ਗਈ, ਕੋਈ ਲੋਨ ਚੜ ਗਿਆ ਸੀ, ਜਦੋਂ ਉਹ ਤੁਹਾਡੇ ਨਾਲ ਦੁੱਖ ਹੀ ਹਲਕਾ ਕਰ ਸਕਦਾ ਹੈ, ਇਹ ਸੋਚ ਕੇ ਕਿ ਬੰਦਾ ਮੇਰਾ ਮਜ਼ਾਕ ਨਹੀਂ ਉਡਾਏਗਾ, ਦਿਸ ਪਰਸਨ ਵਿਲ ਨਾਟ ਜੱਜ ਮੀ, ਠੀਕ ਹੈ, ਉਹ ਬੰਦਾ ਤੁਹਾਡੇ ਨਾਲ ਬੇਝਿਜਕ ਆਪਣਾ ਦੁੱਖ ਸਾਂਝਾ ਕਰ ਲੈਂਦਾ, ਚਾਹੇ ਤੁਸੀਂ ਕੁਛ ਸੋਲਵ ਕਰ ਪਾਉਂਦੇ ਹੋ, ਕੋਈ ਪੈਸਾ $1 ਦਿੱਤਾ ਹੈ ਨਹੀਂ ਦਿੱਤਾ, ਤੁਸੀਂ ਜਦ ਉਹਦਾ ਦੁੱਖ ਸੁਣ ਲੈਂਦੇ ਹੋ, ਸੋਲ ਬਸ ਸੋਲ ਨੂੰ ਇਹੀ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ। ਔਰ ਜਿਹੜੀ ਅਗਲੀ ਗੱਲ ਹੈ ਕਿ ਚਾਹੇ ਉਹ ਦਹੇਜ ਹੈ, ਚਾਹੇ ਉਹ ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ, ਸੋ ਇਹ ਅੱਜ ਸਾਡੇ ਸਾਰੇ ਲਈ ਇੱਕ ਇੰਟਰੋਸਪੈਕਸ਼ਨ ਕਰਨ ਦੀ ਜ਼ਰੂਰਤ ਹੈ। ਔਰ ਧਰਮ ਤੋਂ ਸੇਧ ਲੈਣ ਦੀ ਗੱਲ ਜਿੱਥੇ ਤੱਕ ਹੈ, ਮੈਂ ਖੁਦ ਕਹਿ ਦਿੰਦਾ ਕਿ ਮੈਂ ਦਾੜੀ ਜ਼ਰੂਰ ਰੱਖਦਾ ਸੀ ਪਰ ਦਾੜੀ ਕੱਟਦਾ ਸੀ, ਔਰ ਹੁਣ ਵੀ ਮੈਂ ਪੂਰੀ ਤਰ੍ਹਾਂ ਕਲੀਨ ਸ਼ੇਵਨ ਹੈ, ਮੈਂ ਕਦੇ ਕੇਸ਼ ਰੱਖੇ ਹੀ ਨਹੀਂ, ਕਦੇ ਨਹੀਂ। ਲੇਕਿਨ ਸਾਡੇ ਪੇਰੈਂਟਸ ਨੇ ਜਦੋਂ 87 ਚ ਅੰਮ੍ਰਿਤ ਛਕਿਆ ਤਾਂ ਸਾਡੇ ਘਰ ਬੜੇ ਗੁਰਮੁਖ ਆਉਂਦੇ ਸੀਗੇ, ਉਹ ਕਹਿੰਦੇ ਸੀਗੇ ਵੀ ਕਾਕਾ ਤੂੰ ਵੀ ਜਿਹੜਾ ਹੁਣ ਬਸ ਗੁਰੂ ਵਾਲੇ ਬਣ ਜਾਓ, ਅੰਮ੍ਰਿਤ ਛਕ ਲਓ ਤੁਸੀਂ ਵੀ, ਜਦੋਂ ਤੁਹਾਡੇ ਪੇਰੈਂਟਸ ਨੇ ਛਕ ਲਿਆ ਤੁਸੀਂ ਵੀ ਕਰ ਲਓ। ਸੋ ਉਹਦਾ ਕੋਈ ਹੋਰ ਫਾਇਦਾ ਹੋਇਆ ਨਾ ਹੋਇਆ ਮੈਂ ਇੱਕ ਚੀਜ਼ ਜ਼ਰੂਰ ਕਹਿ ਸਕਦਾ ਹਾਂ ਕਿ ਜਦੋਂ ਕਾਲਜ ਜਿਹੜੇ ਕਾਲਜ ਅਸੀਂ ਪੜ੍ਹੇ ਹਾਂ ਉੱਥੇ ਆ ਦਾਰੂ ਦਾ ਉਹ ਤਾਂ ਜੇ ਕੋਈ ਬੰਦਾ ਕਹਿ ਦੇਵੇ ਯਾਰ ਨਸ਼ਾ ਨਹੀਂ ਕਰਦਾ ਤੇ ਉਹਨੂੰ ਕਹਿੰਦੇ ਯਾਰ ਨਿਆਣਾ ਆ ਗਿਆ ਜੀ ਸਾਡੇ ਇਹਨੂੰ ਲੈ ਕੇ ਆਓ ਦਾਰੂ ਲੈ ਕੇ ਆਓ ਹੁਣ ਕਿਹੜੇ ਕਿਹੜੇ ਕੈਪਸੂਲ ਤੇ ਕਿਹੜੇ ਕਿਹੜੇ ਨਸ਼ਾ ਸਭ ਕੁਛ ਹੁੰਦਾ ਸੀਗਾ ਔਰ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਕਿ ਪੀਅਰ ਪ੍ਰੈਸ਼ਰ ਕਈ ਵਾਰ ਹੁੰਦਾ ਕੀ ਹੈ ਕਿ ਅਸੀਂ ਸੋਚਦੇ ਹਾਂ ਕਿ ਇਟ ਸਕੂਲ ਜੀ ਦਾਰੂ ਪੀ ਲਈ ਬੀਅਰ ਪੀ ਲਈ ਨਸ਼ਾ ਕਰ ਲਿਆ ਅਸੀਂ ਇੱਦਾਂ ਕਰ ਲਿਆ ਉੱਦਾਂ ਕਰ ਲਿਆ ਲੇਕਿਨ ਉਹਦੇ ਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਇੱਕ ਤੇ ਜੇ ਘਰ ਦੇ ਵਿੱਚ ਕੋਈ ਧਰਮ ਦਾ ਕੋਈ ਵੀ ਸੇਧ ਲੈਣ ਵਾਲੀ ਗੱਲ ਹੈ ਨਾ ਠੀਕ ਹੈ ਕਿਸੇ ਵੀ ਧਰਮ ਤੋਂ ਤੁਸੀਂ ਸੇਧ ਲੈ ਲਓ ਫਿਰ ਤੁਸੀਂ ਕਹੋਗੇ ਮੈਂ ਅਹਿਮਦੀਆ ਮੁਸਲਿਮ ਕਮਿਊਨਿਟੀ ਦੀ ਬੜੀ ਤਾਰੀਫ ਕਰਦਾ ਉਹ ਮੈਂ ਉਸ ਬੈਕਗਰਾਉਂਡ ਚ ਨਹੀਂ ਜਾਣਾ ਚਾਹੁੰਦਾ ਕਿਹੜਾ ਚੰਗਾ ਹੈ ਕਿ ਮਾੜਾ ਉਹ ਬੈਕਗਰਾਉਂਡ ਨੂੰ ਛੱਡ ਦਿਓ ਤੁਸੀਂ ਅਹਿਮਦੀਆ ਮੁਸਲਿਮ ਕਮਿਊਨਿਟੀ ਦੇ ਮੈਂ ਇਹਨਾਂ ਦੀਆਂ ਕਾਫੀ ਸਾਰੀਆਂ ਹੁਣ ਮੈਰਿਜਸ ਅਟੈਂਡ ਕੀਤੀਆਂ ਇੱਦਾਂ ਲੱਗਦਾ ਜਿੱਦਾਂ ਕਾਰਪੋਰੇਟ ਫੰਕਸ਼ਨ ਹੈ ਵਿਆਹ ਦੇ ਵਿੱਚ ਤੁਸੀਂ ਜਾਣਾ ਕੋਈ ਸ਼ਰਾਬ ਨਹੀਂ ਹੈ ਕੋਈ ਕੁਛ ਨਹੀਂ ਹੈ ਕਾਰਪੋਰੇਟ ਫੰਕਸ਼ਨ ਤਰ੍ਹਾਂ ਬੰਦਾ ਜਾਂਦਾ ਹੈ ਉੱਥੇ ਜਾ ਕੇ ਇਹਨਾਂ ਦੀ ਮੈਰਿਜ ਸੈਰੇਮਨੀ ਬੜੇ ਸ਼ਾਂਤਮਈ ਢੰਗ ਨਾਲ ਹੋ ਜਾਂਦੀ ਹੈ ਤੇ ਆਪਣਾ ਆਪਣੇ ਆਪਣੇ ਘਰ ਦੋ ਮੈਂ ਕਿੰਨੀਆਂ ਮੈਰਿਜ ਅਟੈਂਡ ਕੀਤੀਆਂ ਕੋਈ ਸ਼ੋਰ ਸ਼ਰਾਬਾ ਨਹੀਂ ਹੈ ਕੋਈ ਦਾਰੂ ਨਹੀਂ ਚੱਲ ਰਹੀ ਉੱਥੇ ਸਾਡੇ ਇੱਥੇ ਤੇ ਕੋਈ ਚਾਰ ਬੰਦੇ ਭੱਜੇ ਫਿਰ ਰਹੇ ਹੁੰਦੇ ਆ ਅਸੀਂ ਆਪਣੇ ਵਿਆਹ ਸ਼ਾਦੀਆਂ ਦੀ ਗੱਲ ਕਰ ਰਹੇ ਹਾਂ ਚਾਰ ਬੰਦੇ ਕੋਈ ਨਾਰਾਜ਼ ਹੋ ਗਿਆ ਦਾਰੂ ਪੀ ਕੇ ਉਹਨੂੰ ਮਨਾਉਣ ਲੱਗੇ ਹੋਏ ਆ ਇੱਕ ਅੱਧਾ ਬੰਦਾ ਕੋਈ ਜ਼ਮੀਨ ਤੇ ਲਿਟਿਆ ਕੋਈ ਚਾਰ ਬੰਦੇ ਲਲਕਾਰੇ ਮਾਰ ਰਿਹਾ ਇਨਵਰਸ ਕੇਸ ਸਿਨੈਰੀਓ ਜ਼ਿਆਦਾ ਸਾਰਿਆਂ ਚ ਨਹੀਂ ਲੱਗ ਰਿਹਾ ਇਨਵਰਸ ਕੇਸ ਸਿਨੈਰੀਓ ਤੇ ਲੜਾਈਆਂ ਲੜੋਈਆਂ ਹੀ ਫਿਜ਼ੀਕਲ ਹੋ ਜਾਂਦੀਆਂ ਫਿਜ਼ੀਕਲ ਲੜਾਈਆਂ ਲੜੋਈਆਂ ਹੋ ਜਾਂਦੀਆਂ ਠੀਕ ਹੈ ਨਹੀਂ ਉਹ ਇੱਦਾਂ ਲੱਗਦਾ ਕਿ ਹਰ ਕੋਈ ਆਪਣਾ ਇੱਕ ਅਲੱਗ ਹੀ ਸਿਸਟਮ ਚੱਲ ਰਿਹਾ ਸਾਰੀਆਂ ਨਹੀਂ ਮੈਂ ਗੱਲ ਕਰਿਆ ਕੁਛ ਆਪਣੇ ਇੱਦਾਂ ਵੀ ਹੋ ਜਾਂਦਾ ਸੋ ਜਿਹੜੀ ਦੋ ਚੀਜ਼ਾਂ ਇੱਕ ਤੇ ਜਿਹੜਾ ਜਿੱਥੋਂ ਸਾਡੀ ਗੱਲ ਸ਼ੁਰੂਆਤ ਹੋਈ ਸੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਸਿੱਖ ਰਹਿਤ ਮਰਿਆਦਾ ਕੀ ਹੈ ਤਨਖਾਹੀਆ ਕਰਾਰ ਦਿੱਤਾ ਗਿਆ ਅੱਜ ਸੁਖਬੀਰ ਬਾਦਲ ਨੂੰ ਤੇ ਅਸੀਂ ਵੀ ਸਾਰੇ ਜ਼ਰੂਰ ਸੋਚੀਏ ਕਿ ਜੇ ਅੱਜ ਮੈਂ ਤੇ ਉੱਥੇ ਰੀਸੈਂਟਲੀ ਮੈਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਆਪਣੇ ਕਈ ਬੰਦੇ ਜਿਹੜੇ ਅੰਮ੍ਰਿਤ ਛੱਕ ਕੇ ਉਹ ਜਦੋਂ ਦਾੜੀ ਲੰਘਦੇ ਆ ਤੇ ਉਹਨਾਂ ਨੂੰ ਵੀ ਉਹ ਕਹਿੰਦੇ ਜੀ ਤਨਖਾਹੀਆ ਹੀ ਕਰਾ ਰਹੇ ਵੀ ਖਰਾਬ ਹੈ ਕਾਰਜਕ੍ਰਮ ਤੁਸੀਂ ਅੰਮ੍ਰਿਤ ਛੱਕਿਆ ਪਰ ਤੁਸੀਂ ਜੇ ਦਾੜੀ ਲੰਘਦੇ ਹੋ ਤੇ ਉਹ ਵੀ ਕਲਰ ਤੇ ਹੁਣ ਕਈ ਬੰਦੇ ਕਰ ਰਹੇ ਨੇ ਮੈਂ ਇਹਨੂੰ ਗਲਤ ਸਹੀ ਨਹੀਂ ਸਮਝਦਾ ਮੈਂ ਇਸ ਨਹੀਂ ਪੈਣਾ ਚਾਹੁੰਦਾ ਬਟ ਮੈਂ ਤੁਹਾਨੂੰ ਉਦਾਂ ਦੱਸ ਰਿਹਾ ਮੇਰੇ ਵੱਲੋਂ ਤੁਸੀਂ ਦਾੜੀ ਇਹ ਪਰਸਨਲ ਮਾਮਲਾ ਬਲਕਿ ਮੈਂ ਤੇ ਵੀ ਸੋਚਦਾ ਐਜ਼ ਅ ਜਰਨਲਿਸਟ ਮੈਂ ਕਿਸੇ ਨੂੰ ਇਹ ਸਵਾਲ ਨਹੀਂ ਪੁੱਛਾਂਗਾ ਕਿਉਂਕਿ ਮੇਰੇ ਮੁਤਾਬਿਕ ਇਹ ਪਰਸਨਲ ਮਾਮਲਾ ਹੈ ਬੰਦਾ ਦਾੜੀ ਰੰਗਦਾ ਹੈ ਕੱਟਦਾ ਹੈ ਬੰਦਾ ਪਗੜੀ ਬੰਨਦਾ ਹੈ ਨਹੀਂ ਬੰਨਦਾ ਮੇਰੇ ਮੁਤਾਬਿਕ ਪਰਸਨਲ ਮਾਮਲਾ ਪਰ ਆਪਾਂ ਗੱਲ ਅੱਜ ਸਿੱਖ ਰਹਿਤ ਮਰਿਆਦਾ ਦੀ ਅੱਜ ਹੋ ਰਹੀ ਸੀ ਤਾਂ ਮੈਂ ਇਹ ਗੱਲ ਕਰ ਰਿਹਾ ਹੈਗਾ ਕਿ ਉਹਦੇ ਮੁਤਾਬਿਕ ਤੇ ਦਾੜੀ ਨੂੰ ਕਲਰ ਕਰਨਾ ਵੀ ਉਹ ਕਹਿੰਦੇ ਜੀ ਇਹ ਤਨਖਾਹੀਆ ਕਰਾਰ ਹੈ ਇਹਨੂੰ ਸਜ਼ਾ ਲਾਓ ਇਹਨੂੰ ਜੇ ਅੱਜ ਜਾ ਕੇ ਅੱਛਾ ਹੁਣ ਜੇ ਪੁੱਛਿਆ ਜਾਏ ਕਿ ਮਾਫ਼ੀ ਮੰਗ ਲਾਂਗੇ ਤਨਖਾਹੀਆ ਕਰਾਰ ਦੇ ਤਾ ਭੁੱਲ ਬਖਸ਼ਾ ਲਈ ਬਟ ਬਾਹਰ ਆ ਕੇ ਦਾੜੀ ਰੰਗੜੀ ਬੰਦ ਹੋਣੀ ਹੈ ਬਟ ਖੈਰ ਮੇਰਾ ਇਸ ਦੇ ਉੱਤੇ ਕਿਉਂਕਿ ਮੇਰੇ ਮੁਤਾਬਿਕ ਮੈਂ ਪਹਿਲੇ ਕਹਿਤਾ ਐਜ਼ ਅ ਜਰਨਲਿਸਟ ਆਈ ਵਿਲ ਰਿਫਰੇਨ ਫਰੋਮ ਆਸਕਿੰਗ ਐਨੀ ਬੜੀ ਸੱਚ ਕੁਸ਼ਚਨ ਬਿਕੋਜ਼ ਮੇਰੇ ਮੁਤਾਬਿਕ ਇੱਕ ਪਰਸਨਲ ਅਗਲੇ ਦਾ ਮੈਟਰ ਹੈ ਕਿ ਦਾੜੀ ਰੰਗਣੀ ਨਹੀਂ ਰੰਗਣੀ ਰੱਖਣੀ ਨਹੀਂ ਰੱਖਣੀ ਜੀ ਹਾਂਜੀ ਕਾਲਰ ਸਿੰਘ ਇੰਤਜ਼ਾਰ ਕਰ ਰਹੇ ਨੇ ਕੁਛ ਹਾਂਜੀ ਸਤਵੰਤ ਸਿੰਘ ਜੀ ਤੁਸੀਂ ਆਉਂਦੇ ਰਹੋ ਹੇਠ
ਹਾਂਜੀ ਜੋਧਵੀਰ ਜੀ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਤੇ ਤੁਸੀਂ ਬੜਾ ਵਧੀਆ ਅੱਜ ਵਿਸ਼ਾ ਛੋਇਆ ਤੇ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਬੇਨਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ ਪਹਿਲੀ ਗੱਲ ਤਾਂ ਜਿਹੜੇ ਨਸ਼ਿਆਂ ਦੇ ਉੱਤੇ ਤੁਸੀਂ ਕੀਤਾ ਇਹ ਟੋਪਿਕ ਇਹ ਤੁਸੀਂ ਯੰਗਸਟਰਾਂ ਨੂੰ ਵੀ ਆਪਣੇ ਸਟੂਡੀਓ ਚ ਬੁਲਾ ਕੇ ਜਾਂ ਆਪਣੇ ਟੀਵੀ ਤੇ ਵੀ ਬੁਲਾ ਕੇ ਤਾਂ ਉਹਨਾਂ ਦੀ ਇਹ ਜ਼ਰੂਰ ਇਨਪੁਟ ਲਿਆ ਕਰੋ ਮਹੀਨੇ ਦਾ ਕੋਈ ਇੱਕ ਅੱਧਾ ਦਿਨ ਮੰਨ ਲਓ ਵੀ ਦੋ ਚਾਰ ਜੰਕਸ਼ਨ ਜਿਹਦੇ ਵਿੱਚ ਸਾਡੀਆਂ ਬੱਚੀਆਂ ਹੋਣ ਬੱਚੇ ਹੋਣ ਉਹ ਸਕੂਲਾਂ ਦੇ ਵਿੱਚ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਕੀ ਫੀਲ ਕਰ ਰਿਹਾ ਔਰ ਨਸ਼ਾ ਕਿਵੇਂ ਇਹ ਪੈਰ ਪਸਾਰ ਰਿਹਾ ਉਹਦੇ ਵਿੱਚ ਸ਼ਾਇਦ ਆਪਾਂ ਜ਼ਿਆਦਾ ਐਜੂਕੇਸ਼ਨ ਦੇ ਸਕੀਏ ਐਜੂਕੇਟ ਕਰ ਸਕੀਏ ਨੌਜਵਾਨ ਪੀੜ੍ਹੀ ਨੂੰ ਬਾਕੀ ਤੁਸੀਂ ਨਸ਼ਿਆਂ ਦੇ ਬਾਰੇ ਕਿਹਾ ਇਹ ਵੀਰ ਜੀ ਇਹ ਤਾਂ ਘਰ ਤੋਂ ਸ਼ੁਰੂ ਹੁੰਦਾ ਜਿਹੜਾ ਬੱਚਾ ਕੋਈ ਵੀ ਹੈ ਨਾ ਉਹ ਜੋ ਪੇਰੈਂਟਸ ਕਰਦੇ ਪੇਰੈਂਟਸ ਬੱਚੇ ਦੇ ਰੋਲ ਮਾਡਲ ਹੁੰਦੇ ਆ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬ੍ਰਹਮ ਗਿਆਨੀ ਆ ਜਾਂ ਮੈਂ ਬਹੁਤ ਸੌ ਕੀ ਹਜ਼ਾਰ ਖਾਮੀਆਂ ਨੇ ਮੇਰੇ ਵਿੱਚ ਮੈਂ ਆਪਣੇ ਆਪ ਨੂੰ ਪੂਰਾ ਨਹੀਂ ਗਿਣਦਾ ਤੇ ਪਰ ਉਹਦੇ ਵਿੱਚ ਇਹ ਆ ਵੀ ਜਦੋਂ ਤੁਸੀਂ ਬੱਚੇ ਨੂੰ ਨਸ਼ੇ ਤੋਂ ਹੁਣ ਮੇਰੇ ਬੇਟੇ ਦੋਨੇ ਯੂਨੀਵਰਸਿਟੀ ਕਰਕੇ ਆਪੋ ਆਪਣੇ ਜੋਬਾਂ ਤੇ ਹੋ ਗਏ ਨੇ ਮੇਰੇ ਬ੍ਰਦਰ ਲਾ ਦੇ ਬੱਚੇ ਨੇ ਜੋਬਾਂ ਤੇ ਹੋ ਗਏ ਨੇ ਪਰ ਉਹਨਾਂ ਦੇ ਗਾਂ ਫਰੈਂਡ ਸਰਕਲ ਆ ਕੋਈ ਵੀ ਨਹੀਂ ਨਸ਼ਾ ਕਰਦਾ ਮੈਂ ਔਕਵਲ ਚ ਰਹਿੰਦਾ ਇਹ ਨਹੀਂ ਵੀ ਔਕਵਲ ਚ ਨਸ਼ਾ ਨਹੀਂ ਤੇ ਕੋਈ ਵੀ ਨਹੀਂ ਈਵਨ ਕਿ ਬੀਅਰ ਤੱਕ ਨਹੀਂ ਕੋਈ ਵੀ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਮੇਨ ਚੱਕਰ ਇਹ ਸੀ ਵੀ ਅਸੀਂ ਛੋਟੇ ਹੁੰਦਿਆਂ ਨੂੰ ਉਹਨਾਂ ਨੂੰ ਗੇਮਾਂ ਦੇ ਵਿੱਚ ਪਾ ਸੀ ਸਕੂਲ ਦੀ ਬਾਸਕਟਬਾਲ ਦੀ ਟੀਮ ਦੇ ਵਿੱਚ ਸਕੂਲ ਦੀ ਸੋਕਰ ਦੀ ਟੀਮ ਦੇ ਵਿੱਚ ਉਹਨਾਂ ਨੂੰ ਫਿਰ ਲੈ ਕੇ ਭੱਜਣਾ ਫਿਰ ਰੈਪ ਦੇ ਵਿੱਚ ਉਹਨਾਂ ਨੂੰ ਜਾਣੀ ਕਿ ਹੋਮਵਰਕ ਤੋਂ ਆਪਣੀ ਗੇਮ ਤੋਂ ਬਾਅਦ ਸਵਾਇਆ ਉਹਨਾਂ ਨੂੰ ਇਹ ਟਾਈਮ ਹੀ ਨਹੀਂ ਸੀ ਹੁੰਦਾ ਵੀ ਅਸੀਂ ਕਿਸੇ ਐਸੇ ਗਰੁੱਪ ਦੇ ਵਿੱਚ ਜਾ ਕੇ ਬੈਠੀਏ ਵੀ ਜਿੱਥੇ ਅਸੀਂ ਕੋਈ ਮੌਜ ਮਸਤੀ ਕਰੀਏ। ਪਹਿਲੀ ਗੱਲ ਇਹ ਚੀਜ਼ ਕਿ ਸਾਨੂੰ ਬੱਚਿਆਂ ਨੂੰ ਟਾਈਮ ਦੇਣਾ ਪਊਗਾ। ਹੁਣ ਕਈ ਵਾਰੀ ਆਪਾਂ ਦੇਖਦੇ ਹਾਂ, ਤੁਸੀਂ ਵੀ ਵਿਆਹਾਂ ਸ਼ਾਦੀਆਂ ਤੇ ਨੋਟ ਕਰਦੇ ਆ, ਤੇ ਬੱਚੇ ਦੇ ਕੇਸ ਰਖਾਏ ਆ, ਪਿਓ ਦੇ ਕਲੀਨ ਸ਼ੇਵ ਕੀਤੀ ਜਿੱਦਾਂ ਤੁਸੀਂ ਕਹਿ ਰਹੇ ਸੀ, ਹਨਾ, ਇਹ ਵੀ ਨਹੀਂ ਚੰਗਾ। ਹੁਣ ਬੱਚਾ ਕਿੰਨਾ ਖਿੱਚੇ ਰੱਖੂ, ਅਗਲਾ 9 ਜਾਂ 10 ਸਾਲ ਜਾਂ 15 ਸਾਲ ਤੱਕ ਉਹ ਕਹੂਗਾ ਵੀ ਡੈਡ ਵੜ ਜੂ, ਵੀ ਤੂੰ ਕਾਹਤੋਂ ਨਹੀਂ ਰੱਖੇ, ਤਾਂ ਉਹ ਆਪੇ ਹੀ ਤੋਂ ਜੀ ਮੁਨਕਰ ਹੋ ਜੂ। ਨੰਬਰ 2, ਹੁਣ ਬੱਚਾ ਜਦੋਂ ਪਿਓ ਰੋਜ਼ ਜਾਂ 20 ਘੰਟੇ ਗਲਾਸੀ ਲਾਉਂਦਾ, ਹੁਣ ਉਹ ਆਪਣੇ ਪੁੱਤ ਨੂੰ ਜਾਂ ਆਪਣੀ ਧੀ ਨੂੰ ਕਿੱਦਾਂ ਰੋਕ ਸਕਦਾ? ਉਹ ਕਹੂਗਾ ਵੀ ਡੈਡ ਤੂੰ ਆਪ ਕਰਦਾ। ਇਹ ਸਾਨੂੰ ਆਪਣੇ ਤੇ ਟਕਾਉਣੀਆਂ ਪੈਣਗੀਆਂ। ਬੱਚਾ ਇੱਕ ਕੋਰਾ ਪੇਪਰ ਆ ਜਦੋਂ ਬੋਰਨ ਹੁੰਦਾ, ਉਹਨੂੰ ਚਾਹੇ ਤੁਸੀਂ ਉਰਦੂ ਸਿਖਾ ਦਿਓ, ਚਾਹੇ ਉਹਨੂੰ ਸਿੱਖ ਬਣਾ ਦਿਓ, ਚਾਹੇ ਉਹਨੂੰ ਮੁਸਲਮਾਨ ਬਣਾ ਦਿਓ, ਬੱਚਾ ਤੇ ਬੱਚਾ ਪੈਦਾ ਹੁੰਦਾ, ਇੱਕ ਇਨਸਾਨ ਪੈਦਾ ਹੁੰਦਾ, ਪਰ ਉਹਦਾ ਜਿਹੜੀਆਂ ਆਲੇ ਦੁਆਲੇ ਦਾ ਜਿਹੜਾ ਹੈਗਾ ਸਰਕਲ, ਉਹ ਹੀ ਉਹਨੂੰ ਗਲਤ ਗਤੀਵਿਧੀਆਂ ਦੇ ਵਿੱਚ ਐਂਟਰ ਕਰਦਾ। ਉਹਨੂੰ ਚੰਗਾ ਬਣਾ ਸਕਦੇ ਆ, ਉਹੀ ਮਾੜਾ ਬਣਾ ਸਕਦੀਆਂ ਆ, ਪਰ ਸਾਨੂੰ ਇਹ ਚੀਜ਼ ਤੇ ਧਿਆਨ ਦੇਣਾ ਪਊਗਾ ਬਹੁਤ ਬੱਚਿਆਂ ਦੇ ਉੱਤੇ ਕਿ ਅਸੀਂ ਉਹਨਾਂ ਦੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੀਏ। ਵੱਡੇ ਘਰ ਲੈ ਲੈ, ਹੋ ਸਕਦਾ ਮੁਬਾਰ ਕਿਆ, ਤੁਹਾਨੂੰ ਬਹੁਤ ਚੰਗੀ ਗੱਲ ਆ, ਬਹੁਤ ਬਹੁਤ ਕਾਰੋਬਾਰ ਖੜੇ ਕਰ ਲੈ, ਬਹੁਤ ਚੰਗੀ ਗੱਲ ਹੈ, ਪਰ ਬੱਚਿਆਂ ਦੇ ਕੋਲ ਤਾਂ ਟਾਈਮ ਹੀ ਹੈ ਨੀ। ਮੈਂ ਹੁਣ ਕਈ ਵਾਰੀ ਇਹੋ ਜਿਹੇ ਬੱਚਿਆਂ ਨੂੰ ਵੀ ਮਿਲਦਾ, ਬੱਚੇ ਰੋਂਦੇ ਨੇ, ਕਹਿੰਦਾ ਵੀ ਸਾਡਾ ਡੈਡ ਕਹਿੰਦਾ ਵੀ ਤੈਨੂੰ ਪੈਸੇ ਕਿੰਨੇ ਚਾਹੀਦੇ, ਵੀ ਆ ਲੈ ਫੜ, ਤੈਨੂੰ ਫੋਨ ਦੱਸ ਕਿਹੜਾ ਚਾਹੀਦਾ, ਪਰ ਮਿਲਦਾ ਟਾਈਮ ਹੀ ਨਹੀਂ। ਸੋ ਬੱਚਿਆਂ ਦੀ ਆਪਾਂ ਮਿਸਟੇਕ ਨਹੀਂ ਕਹਿ ਸਕਦੇ, ਸਾਡੀ ਪੇਰੈਂਟਸ ਦੀ ਮਿਸਟੇਕ ਆ ਕਿ ਅਸੀਂ ਬੱਚੇ ਨੂੰ ਟਾਈਮ ਨਹੀਂ ਦਿੰਦੇ। ਮੁੜ ਕੇ ਅਸੀਂ ਕੰਪਲੇਂਟ ਕਰਦੇ ਜੀ ਬੱਚੇ ਸਾਡੀ ਸੁਣਦੇ ਨਹੀਂ, ਬੱਚੇ ਸਾਡਾ ਬਹਿੰਦੇ ਨਹੀਂ। ਹੁਣ ਅਨਫੋਰਚੁਨੇਟਲੀ ਵਿਆਹਾਂ ਸ਼ਾਦੀਆਂ ਦੇ ਵਿੱਚ ਜਿੰਨੀਆਂ ਸਾਡੀਆਂ ਕੁੜੀਆਂ ਵੀ ਸ਼ਰਾਬ ਜਾਂ ਡਰਿੰਕ ਕਰਨ ਲੱਗ ਪਈਆਂ, ਬਹੁਤ ਇਹ ਗਲਤ ਹੈ, ਮੈਂ ਤੇ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦਾ ਹਨਾ। ਉਹ ਕੱਲ ਨੂੰ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣਗੀਆਂ? ਹੁਣ ਕਈ ਵਾਰੀ ਪਾਰਟੀਆਂ ਤੇ ਜਾਣ ਦਾ ਮੌਕਾ ਮਿਲਦਾ, ਸਮਰ ਆ, ਵਿਆਹਾਂ ਸ਼ਾਦੀਆਂ ਦਾ ਬੜਾ ਸੀਜ਼ਨ ਆ, ਤੇ ਹੁਣ ਅਸੀਂ ਉਹ ਕਈ ਵਾਰੀ ਇੱਕ ਟੇਬਲ ਤੇ ਬੈਠੇ, ਮੈਂ ਆਪਣੇ ਬੱਚਿਆਂ ਨਾਲ ਹੱਸਦਾ ਹੁੰਦਾ ਵੀ ਹੁਣ ਵੀ ਉਹ ਵੀ ਇਹ ਬੀਬੀ ਦਾ ਹੁਣ ਛੋਟਾ ਜਿਹਾ ਬੱਚਾ ਆ। ਇੱਕ ਰੀਸੈਂਟਲੀ ਇੱਕ ਪਾਰਟੀ ਦੇ ਜਾਣ ਦਾ ਮੌਕਾ ਮਿਲਿਆ, ਉਹਨਾਂ ਬੀਬੀਆਂ ਇੱਕ ਪਾਸੇ ਬਹਿ ਗਈਆਂ, ਬੰਦੇ ਇੱਕ ਪਾਸੇ ਬਹਿ ਗਏ, ਉਹ 2-3 ਯੰਗ ਕੁੜੀਆਂ ਸੀ, ਵਿਆਹੀਆਂ ਬੜੀਆਂ, ਉਹਦੇ ਛੋਟੇ ਛੋਟੇ ਬੱਚੇ ਸੀ, ਤਾਂ ਉਹ ਆਪ ਸਿੱਟੀ ਉਹ ਡਰਿੰਕ ਕਰਨ ਲੱਗ ਪਈਆਂ। ਉਹ ਛੋਟਾ ਜਿਹਾ ਬੱਚਾ, ਉਹਦਾ ਸਾਲ ਕੁ ਡੇਢ ਕੁ ਸਾਲ ਦਾ, ਉਹ ਘੜੀ ਪਿੱਛੋਂ ਆਉਂਦਾ, ਉਹ ਮਾਂ ਦਾ ਦੁੱਧ ਵੀ ਚੁੰਘਦਾ ਹੋਊਗਾ, ਪਰ ਉਹਨੇ ਬੋਤਲ ਉਹਨੂੰ ਦੇਈ ਰੱਖੀ। ਹੁਣ ਅਸੀਂ ਆਪਸ ਵਿੱਚ ਇਹ ਗੱਲਾਂ ਕਰਕੇ ਮੈਂ ਆਪਣੇ ਬੇਟਿਆਂ ਨੂੰ ਇਹ ਕਰ ਰਿਹਾ ਸੀ ਵੀ ਜਿਹੜੀ ਮਾਂ ਡਰਿੰਕ ਹੋ ਗਈ, ਇਹ ਰਾਤ ਨੂੰ ਬੱਚੇ ਨੂੰ ਕਿੱਥੇ ਸਾਂਭੇਗੀ? ਉਹ ਹੀ ਉਹਦਾ ਦੁੱਧ ਪੀਏਗਾ। ਅਸੀਂ ਕਹਿੰਦੇ ਵੀ ਅਸੀਂ ਮਾਂ ਦਾ ਦੁੱਧ ਪੀਤਾ, ਮਾਂ ਦਾ ਠੀਕ ਹੈ, ਚੰਗੀ ਗੱਲ, ਦੁੱਧ ਪੀਤਾ। ਹੁਣ ਜਿਹੜਾ ਮਾਂ ਦੇ ਦੁੱਧ ਦੇ ਵਿੱਚ ਜਿੰਨੇ ਪੌਸ਼ਟਿਕ ਤੱਤ ਹੋ ਸਕਦਾ, ਉਹਦੇ ਵਿੱਚ ਕੋਈ ਆਪਣਾ ਇਹਦਾ ਦਾਰੂ ਦਾ ਵੀ ਅੰਸ਼ ਆਵੇ, ਤਾਂ ਫਿਰ ਬੱਚੇ ਨੂੰ ਤਾਂ ਅਸੀਂ ਜੰਮਦਿਆਂ ਹੀ ਦਾਰੂ ਦੇਣੀ ਸ਼ੁਰੂ ਕਰ ਦਿੱਤੀ ਹੈ ਨਾ। ਸੋ ਬੜੀ ਅਨਫੋਰਚੁਨੇਟਲੀ ਆ ਵੀ ਜਿਹੜੀਆਂ ਸਾਡੀਆਂ ਬੱਚੀਆਂ ਵੀ ਜੰਗ ਇਹ ਉਹ ਪ੍ਰਾਊਡ ਸਮਝਦੇ ਨੇ। ਹੁਣ ਮੇਰਾ ਬੇਟਾ ਰਾਇਲ ਬੈਂਕ ਦੇ ਹੈਡ ਆਫ ਸਟਾਂਟੋ ਜੋਬ ਕਰਦਾ, ਉਹਨਾਂ ਦੀ ਪਿੱਛੇ ਜਿਹਾ ਇੱਕ ਕਾਨਫਰੰਸ ਸੀ, ਉਹਦੇ ਵਿੱਚ 150 ਦੇ ਕਰੀਬ ਜਿਹੜੇ ਆਏ ਸੀ ਬਾਹਰੋਂ ਵੀ ਸਾਰੇ ਨੁਮਾਇੰਦੇ, ਉਹ 7 ਦਿਨ ਰਹੇ ਉੱਥੇ ਵੀ ਚਲੋ ਉਹਨਾਂ ਦਾ ਸਾਰਾ ਇਹੋ ਜਿਹਾ ਸੀਗਾ, ਮੈਂ ਲੰਮੀ ਗੱਲ ਨਾ ਕਰਾਂ। ਹੁਣ 150 ਦੇ ਵਿੱਚੋਂ ਇਕੱਲਾ ਹੀ ਨਹੀਂ ਸੀ ਸ਼ਰਾਬ ਪੀਣ ਵਾਲਾ, ਉਹ ਇਕੱਲਾ ਹੀ ਕੇਸਾਧਾਰੀ ਸੀ, ਦਸਤਾਰਧਾਰੀ ਸੀ, ਚਲੋ ਦਸਤਾਰਧਾਰੀ ਤਾਂ ਸਾਰੇ ਹੋਰ ਵੀ ਆਪਾਂ ਹੈਗੇ ਆ, ਮੈਂ ਨਹੀਂ ਕਹਿੰਦਾ ਇਸ ਚੀਜ਼ ਤੇ ਸਾਰੇ ਆਪਾਂ ਆਪਣੇ ਸਾਹ ਗੁੱਡ ਵਾ, ਪਰ ਇਕੱਲਾ ਹੀ ਸੀ। ਮੈਂ ਇਹਨੂੰ ਫਿਰ ਪੁੱਛਿਆ, ਮੈਂ ਕਿਹਾ ਵੀ ਤੈਨੂੰ ਵੀ ਕਿਸੇ ਨੇ ਜਿੱਦਾਂ ਸਾਡੇ ਪੰਜਾਬੀ ਕਲਚਰ ਲਾ ਲਾ ਤੂੰ ਕੁਛ ਨੀ ਹੁੰਦਾ, ਬੀਅਰ ਹੀ ਲਾ ਲਾ ਤੂੰ, ਕਹਿੰਦਾ ਨਹੀਂ ਡੈਡ ਇਹ ਸਾਡੇ ਇਹ ਕਲਚਰ ਚ ਇਹਦੇ ਇੱਥੇ ਨੀ ਇਹ, ਜਦ ਪਤਾ ਵੀ ਨੋ ਥੈਂਕ ਯੂ, ਕਹਿੰਦਾ ਕਿਸੇ ਨੇ ਤੁਹਾਨੂੰ ਮੁੜ ਕੇ 7 ਦਿਨ ਰਹਿ ਕਿਸੇ ਨੇ ਪੁੱਛਣਾ ਹੀ ਨਹੀਂ, ਤੁਸੀਂ ਆਪਣੀ ਚੀਜ਼ ਖਾਓ ਤਾਂ ਆਪਣੇ ਇੰਜੋਏ ਕਰੋ, ਦੈਟਸ ਇਟ। ਸੋ ਇਹ ਮੇਨ ਚੀਜ਼ ਹੈ ਵੀ ਸਾਨੂੰ ਬੱਚਿਆਂ ਨੂੰ ਟਾਈਮ ਦੇਣਾ ਪਊਗਾ। ਹੁਣ ਕਈ ਬਾਪ ਇਹੋ ਜਿਹੇ ਵੀ ਮੈਂ ਦੇਖੇ ਆ ਜਿਹੜੇ ਕਹਿੰਦੇ ਮੈਂ ਮੁੰਡੇ ਨੂੰ ਕਿਹਾ ਮੈਂ ਪੇਟੀ ਘਰ ਲਿਆਣ ਕੇ ਰੱਖ ਦਿੰਦਾ, ਬਾਹਰ ਨਹੀਂ ਕਿਸੇ ਨਾਲ ਪੀਣੀ, ਤੂੰ ਮੇਰੇ ਨਾਲ ਬਹਿ ਕੇ ਪੀ। ਬੜੀ ਚੰਗੀ ਸਿੱਖਿਆ ਦੇ ਰਿਹਾ ਵੀ ਯਾਰ ਤੂੰ ਮੇਰੇ ਨਾਲ ਬਹਿ ਕੇ, ਇਹ ਨਹੀਂ ਕਹਿ ਸਕਦਾ ਮੈਂ ਨਹੀਂ ਪੀਂਦਾ, ਉਹ ਤਾਂ ਤੂੰ ਵੀ ਨਹੀਂ ਪੀਣੀ। ਨਹੀਂ ਆਪਾਂ ਨੇ ਨਸ਼ਾ ਜਿਹੜਾ ਸਾਡੇ ਧਾਰਮਿਕ ਤੌਰ ਤੇ ਵੀ ਤਾਂ ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ ਵਰਜਿਤ ਕੀਤਾ ਹੀ ਆ, ਸਾਡੇ ਜਿਹੜਾ ਰਿਲੀਜਨ ਹੈ ਉਹਨੇ, ਪਰ ਜਿਹੜਾ ਸਮਾਜਿਕ ਤੌਰ ਤੇ ਵੀ ਇਹ ਚੀਜ਼ ਤਾਂ ਜਿਹੜਾ ਅਸੀਂ ਨਹੀਂ ਇਹ ਚੀਜ਼ ਨੂੰ ਚੰਗਾ ਸਮਝਦੇ। ਬਾਕੀ ਹੁਣ ਆਪਾਂ ਜ਼ਿਆਦਾ ਨਾ ਇੱਧਰ ਆ ਜਾਈਏ ਵੀ ਤੁਸੀਂ ਕਹਿੰਦੇ ਵੀ ਤੁਹਾਨੂੰ ਪਤਾ ਨਹੀਂ ਸੀ ਵੀ ਦਾੜੀ ਰੰਗੀ ਨੂੰ ਵੀ ਇਹ ਤਨਖਾਹੀ ਆ ਕਰਾ ਜੈਸ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਮਹਾਰਾਜਾ ਰਣਜੀਤ ਸਿੰਘ ਨੇ ਦਾੜੀ ਰੰਗੀ ਸੀ, ਉਸ ਟਾਈਮ ਅਕਾਲੀ ਫੂਲਾ ਸਿੰਘ ਜਥੇਦਾਰ ਸੀ ਕਾਲ ਤਖ਼ਤ ਦੇ, ਉਹਨੂੰ ਪਤਾ ਲੱਗ ਗਿਆ ਸੀ, ਤਾਂ ਉਹ ਉਸ ਟਾਈਮ ਦਾ ਇੱਕ ਕਿਸੇ ਨੇ ਦੋਹਰਾ ਬਣਾਇਆ ਸੀ, ਕਹਿੰਦੇ ਵੀ ਜਾ ਕੇ ਕਹਿ ਦੀ ਕਾਣੇ ਕਾਣੇ ਢੱਗੇ ਨੂੰ ਕਿਉਂ ਕੀਤਾ ਕਾਲਿਓ ਬੱਗੇ ਨੂੰ ਵੀ ਕਾਲਾ ਕੀਤਾ, ਜੇ ਬੁੱਢਾ ਹੀ ਹੋ ਕੇ ਮਰਨਾ ਸੀ ਤਾਂ ਕਹਿੰਦਾ ਮੂੰਹ ਕਿਉਂ ਕਾਲਾ ਕਰਨਾ ਸੀ? ਉਹਨੂੰ ਕੋੜਿਆਂ ਦੀ ਸਜ਼ਾ ਦਿੱਤੀ ਸੀ ਅਕਾਲੀ ਫੂਲਾ ਸਿੰਘ ਨੇ, ਉਹ ਜਥੇਦਾਰ ਸੀ ਉਸ ਟਾਈਮ, ਵੀ ਤੂੰ ਅੱਜ ਸਿੱਖ ਪਰੰਪਰਾ ਤੈਂ ਤੂੰ ਰਾਜਾ ਹੋ ਕੇ ਦਾੜੀ ਰੰਗੀ, ਕੱਲ ਨੂੰ ਤੇਰੇ ਵਜ਼ੀਰ ਰੰਗਣਗੇ, ਕੱਲ ਨੂੰ ਤੇਰੇ ਸਿਪਾਹੀ ਰੰਗਣਗੇ, ਇਹ ਸਾਡੀ ਸਿੱਖੀ ਦੇ ਖਿਲਾਫ ਆ, ਕਿਉਂਕਿ ਉਹ ਜਥੇਦਾਰ ਜਿਹੜੇ ਸੀਗੇ ਅੱਜ ਦੇ ਜਥੇਦਾਰ ਵਰਗੇ ਨਹੀਂ ਸੀ। ਉਹ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਇਹ ਹਿਸਟਰੀ ਪੜ੍ਹ ਕੇ ਦੇਖਿਓ, ਉਹ ਯੁੱਧਾਂ ਦੇ ਵਿੱਚ ਵੀ ਪੂਰਾ ਨਿਪੁੰਨ ਸੀ, ਤੇ ਜਦੋਂ ਯੁੱਧਾਂ ਚੋਂ ਵੇਲ ਮਿਲਦਾ ਸੀ ਉਹ ਪਿੰਡਾਂ ਦੇ ਵਿੱਚ ਆਪਣਾ ਜਥਾ ਲੈ ਕੇ ਪ੍ਰਚਾਰ ਕਰਦੇ ਸੀ, ਅੰਮ੍ਰਿਤ ਸੰਚਾਰ ਕਰਦੇ ਸੀ, ਪਰ ਉਹਨਾਂ ਦਾ ਢੰਗ ਵੱਖਰਾ ਸੀ। ਸ਼ਾਇਦ ਅੱਜ ਕੱਲ ਦੇ ਸਾਡੇ ਪੜ੍ਹੇ ਲਿਖੇ ਬੁੱਧੀਜੀਵ ਨੂੰ ਉਹ ਢੰਗ ਨਾ ਚੰਗਾ ਲੱਗੇ। ਉਹ ਕਹਿੰਦੇ ਹੁੰਦੇ ਸੀ ਵੀ ਜੇ ਮੈਨੂੰ ਦੱਸੋ ਵੀ ਮੈਂ ਪਿਛਲੇ ਸਾਲ ਇਹਨਾਂ ਏਰੀਏ ਦੇ ਵਿੱਚ ਅੰਮ੍ਰਿਤ ਸੰਚਾਰ ਕਰਾ ਕੇ ਗਿਆ ਸੀ, ਵੀ ਕਿਸੇ ਨੇ ਭੰਗਤ ਨਹੀਂ ਕੀਤਾ, ਕਿਸੇ ਨੇ ਨਸ਼ਾ ਸਵਾਰਤ ਨਹੀਂ ਪੀਤਾ। ਜਦੋਂ ਪਤਾ ਲੱਗਦਾ ਸੀ ਵੀ ਜੀ ਹਾਂ ਫਲਾਨੇ ਨੇ ਭੰਗ ਕਰਤਾ, ਉਹਨੇ ਨਸ਼ਾ ਪੀ ਲਿਆ ਜਾਂ ਉਹਨੇ ਆਖ ਰਹਿਤ ਕਰਤੀ ਜਾਂ ਕੇਸ ਕਟਾ ਲੈ ਜਾਂ ਕਰੇ, ਉਹਦਾ ਸਿੱਧਾ ਹੀ ਇਹ ਐਲਾਨ ਹੁੰਦਾ ਸੀ ਵੀ ਭਾਈ ਤੈਨੂੰ ਮੈਂ ਕੁਛ ਨਹੀਂ ਕਹਿਣਾ, ਇਹ ਜਿਹੜਾ ਅੰਮ੍ਰਿਤ ਆ ਗੁਰੂ ਦਾ ਮੇਰਾ ਨੀਗਾ, ਨਾ ਤੇਰਾ ਆ ਨਾ ਮੇਰਾ, ਇਹ ਗੁਰੂ ਦਾ ਅੰਮ੍ਰਿਤ ਆ, ਤੈਨੂੰ ਮੈਂ ਕੋਲੂ ਚ ਪਾ ਕੇ ਪੀੜੂਗਾ, ਮੈਂ ਆਪਣਾ ਅੰਮ੍ਰਿਤ ਕੱਢਣਾ ਜਿਹੜੇ ਤੇਰੇ ਚੋਲੇ ਅੱਖਾਂ ਚ ਪਾਏ ਆ, ਪੰਜ ਤੇ ਪੰਜ ਮੂੰਹ ਚ ਪਾਏ ਆ, ਪੰਜ ਨੇਤਰਾਂ ਚ, ਪੰਜ ਕੇਸਾਂ ਚ ਪਾਏ, ਮੈਂ ਆਪਣੇ ਗੁਰੂ ਦਾ ਅੰਮ੍ਰਿਤ ਤੈਨੂੰ ਪੜਾਇਆ ਸੀਗਾ ਤਿਆਰ ਕਰਕੇ, ਮੈਂ ਆਪਣਾ ਅੰਮ੍ਰਿਤ ਕੱਢਣਾ, ਹੁਣ ਤੂੰ ਜਾਣ ਤੇਰਾ। ਉਹ ਇੰਨਾ ਸਖ਼ਤ ਜਥੇਦਾਰ ਸੀ, ਉਹ ਕਹਿੰਦਾ ਹੁੰਦਾ ਮੈਂ ਤੈਨੂੰ ਕੋਲੂ ਚ ਪਾੜੂ, ਕੋਲੂ ਚ ਪੀੜ ਦਊ, ਮੈਨੂੰ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਆਪਣੇ ਗੁਰੂ ਦਾ ਅੰਮ੍ਰਿਤ ਕੱਢਣਾ ਜਿਹੜਾ ਮੈਂ ਤੈਨੂੰ ਪੜਾਇਆ ਸੀ, ਜਿੱਦਾਂ ਆਪਾਂ ਕਹਿ ਦਈਏ ਵੀ ਭਾਈ ਮੇਰੀ ਚੀਜ਼ ਮੋੜ ਦੇ, ਤੇਰਾ ਮੈਨੂੰ ਕੋਈ ਲੈਣਾ ਦੇਣਾ ਨਹੀਂ। ਸੋ ਇਹ ਗੱਲਾਂ ਸੀਗੀਆਂ ਉਹਨਾਂ ਜਥੇਦਾਰਾਂ ਦੀਆਂ ਜਿਹੜੇ ਸਟੈਂਡ ਤੇ। ਅੱਜ ਕੱਲ ਦੇ ਜਥੇਦਾਰਾਂ ਨੇ ਕੀ, ਇਹ ਪਰਚੀਆਂ ਚੋਂ ਨਿਕਲੇ ਜਥੇਦਾਰ ਨੇ, ਇਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ, ਤੇ ਪਰਚੀਆਂ ਚੋਂ ਆਉਂਦੇ ਰਹਿਣਗੇ ਜਿੰਨਾ ਚਿਕਰ ਸਾਡੀ ਕੌਮ ਸਰਬੱਤ ਖਾਲਸਾ ਕਰਕੇ ਜਿਹੜੀ ਪੁਰਾਣੀ ਸਾਡੀ ਪੰਜ ਪ੍ਰਧਾਨੀ ਦੀ ਪ੍ਰਣਾਲੀ ਸੀ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਦਸਵੇਂ ਪਾਤਸ਼ਾਹ ਨੇ ਜਦ ਅੰਮ੍ਰਿਤ ਪੰਜਾਂ ਨੂੰ ਛਕਾਇਆ ਤੇ ਗੋਡਾ ਟੇਕਿਆ ਪਹਿਲੀ ਵਾਰੀ ਧਰਤੀ ਦੇ, 14 ਜੰਗਾਂ ਲੜੀਆਂ ਗੁਰੂ ਮਹਾਰਾਜ ਨੇ, ਭਾਵੇਂ ਲੱਖ ਦਾ ਘੇਰਾ ਪਿਆ, ਭਾਵੇਂ ਕਿੰਨੇ ਦਾ ਘੇਰਾ ਪਿਆ ਚਮਕੌਰ ਦੇ ਵਿੱਚ, ਪਰ ਮਹਾਰਾਜ ਨੇ ਕਿਸੇ ਦੇ ਅੱਗੇ ਗੋਡੇ ਨਹੀਂ ਸੀ ਟੇਕੇ, ਗੋਡੇ ਟੇਕੇ ਸੀ ਤਾਂ ਆਪਣੇ ਸਿੱਖ ਪੰਥ ਅੱਗੇ ਟੇਕੇ ਸੀ, ਜਦੋਂ ਕਿਹਾ ਸੀ ਵੀ ਖਾਲਸਾ ਜੀ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਤੇ ਮੈਂ ਵੀ ਤੁਹਾਡੇ ਅੱਗੇ ਚੂੜੀ ਕਰਦਾ ਮੁੱਕ ਕਰਦਾ ਗੋਡਾ ਥੱਲੇ ਨਵਾ ਕੇ। ਤਾਂ ਸੋ ਇਹ ਸਾਡੀ ਪਰੰਪਰਾ ਨੇ, ਸਾਡੀ ਸਿੱਖੀ ਦੀ ਪਰੰਪਰਾ ਨੇ, ਪੰਜ ਪ੍ਰਧਾਨੀ, ਕਿਉਂਕਿ ਪੰਜ ਬਣਾਏ ਸੀ ਗੁਰੂ ਸਾਹਿਬ ਨੇ ਵੀ ਕੋਈ ਵੀ ਕਿਸੇ ਟਾਈਮ ਕਿਤੇ ਫੈਸਲਾ ਲੈਣਾ ਹੋਵੇ ਤਿੰਨਾਂ ਦਾ ਫੈਸਲਾ ਮੁੱਖ ਮੰਨਿਆ ਜਾਊਗਾ, ਤੇ ਅੱਜ ਕੱਲ ਦੇ ਸਾਡੇ ਜਥੇਦਾਰ ਤਾਂ ਉਹ ਪੰਜ ਜਿਹੜੇ ਜਥੇਦਾਰ ਉਹਨਾਂ ਤੋਂ ਕੋਈ ਮੰਨਦਾ ਹੀ ਨਹੀਂ, ਜਿਹੜਾ ਬਾਦਲ ਸਾਹਿਬ ਨੇ ਪਰਚੀ ਚੋਂ ਕੱਢ ਦਿੱਤਾ ਜਥੇਦਾਰ, ਬਾਕੀ ਕੋਈ ਹੈ ਹੀ ਨਹੀਂ, ਕੋਈ ਲੈਣਾ ਨਾ ਦੇਣਾ ਨਾ ਕੋਈ ਪੁੱਛਣ ਨਾ ਕੋਈ ਪੜਤਾਲ। ਤੇ ਉਹ ਜਥੇਦਾਰ ਕਿੰਨੀ ਕੁ ਆਪਾਂ ਪਿਛਲੇ 20 ਸਾਲਾਂ ਚੋਂ ਜਾਂ 30 ਸਾਲਾਂ ਚੋਂ ਦੇਖ ਰਹੇ ਹਾਂ ਵੀ ਉਹ ਜਥੇਦਾਰਾਂ ਨੇ ਜਿੰਨਾ ਕਾਲ ਤਖ਼ਤ ਨੂੰ ਢਾਹ ਲਵਾਈ ਆ, ਇਹ ਸਾਡੇ ਜਥੇਦਾਰਾਂ ਦੀ ਬਦੌਲਤ ਲੱਗੀ ਆ, ਤੇ ਸਾਡੇ ਇਹ ਜਿਹੜੇ ਸਿਆਸੀ ਜਿਹੜਾ ਨੇ ਕਬਜ਼ਾ ਕੀਤਾ ਉਹਨਾਂ ਦੀ ਬਦੌਲਤ ਲੱਗੀ ਆ, ਨਹੀਂ ਤਾਂ ਕੋਈ ਅੱਜ ਤੱਕ ਮੀਰੀ ਪੀਰੀ ਦਾ ਸਿਧਾਂਤ ਆ ਇਹ ਅੱਜ ਤੱਕ ਇਹ ਤੋਂ ਕੋਈ ਛਿੜਕਿਆ ਨਹੀਂ ਸੀ। ਅਕਾਲੀ ਜਥੇਦਾਰ ਫੂਲਾ ਸਿੰਘ ਤੋਂ ਬਾਅਦ ਵਿੱਚ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਤੱਕ ਉਹ ਉਦੋਂ ਜਿਹੜਾ ਬਾਅਦ ਦਾ ਪੀਰੀਅਡ ਆ ਉਹ ਤਾਂ ਜਥੇਦਾਰ ਸਾਰੇ ਪਰਚੀਆਂ ਵਾਲੇ ਸੀਗੇ, ਤੇ ਮੈਂ ਤੁਹਾਡਾ ਸਮਾਂ ਬਹੁਤ ਲੈ ਗਿਆ, ਪਰ ਇਹ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਵੀ ਆਪਣੇ ਸਟੂਡੀਓ ਦੇ ਵਿੱਚ ਕੋਈ ਮਹੀਨੇ ਬਾਅਦ ਕੋਈ ਦੋ ਮਹੀਨਿਆਂ ਬਾਅਦ ਇਹ ਜ਼ਰੂਰ ਕੋਈ ਟਾਈਮ ਦੇ ਕੇ, ਜਿਹੜੀ ਨਵੀਂ ਜਨਰੇਸ਼ਨ ਆ ਸਾਡੀ ਯੰਗ ਜਨਰੇਸ਼ਨ ਯੂਨੀਵਰਸਿਟੀ ਕਰ ਚੁੱਕੀ ਆ, ਜੋਬਾਂ ਤੇ ਬੜੇ ਬੜੇ ਅਹੁਦਿਆਂ ਤੇ ਪਹੁੰਚੇ ਆ, ਬੜੇ ਬੜੀਆਂ ਜੋਬਾਂ ਕਰ ਰਹੇ ਆ, ਉਹਨਾਂ ਨੂੰ ਬੱਚਿਆਂ ਨੂੰ ਜਾਂ ਬੱਚੇ ਦੋ ਦੋ ਬਿਠਾਲ ਕੇ ਉਹਨਾਂ ਦੀ ਵੀ ਇਨਪੁਟ ਲਿਆ ਕਰੋ, ਜਿਹੜੇ ਕਿ ਨਵੇਂ ਬੱਚਿਆਂ ਨੂੰ ਜਿਹੜੇ ਜਾ ਰਹੇ ਅੱਜ ਕੱਲ੍ਹ, ਹੁਣ ਯੂਨੀਵਰਸਿਟੀਆਂ ਚ ਜਾਣਾ, ਸਕੂਲ ਖੁੱਲ ਜਾਣੇ ਅਗਲੇ ਵੀਕ ਤੋਂ, ਹਾਈ ਸਕੂਲੇ ਜਾਣਾ, ਕਾਲਜਾਂ ਦੇ ਵਿੱਚ ਜਾਣਾ, ਜਿਹੜੇ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਾਇਆ ਜਾ ਸਕੇ, ਨਸ਼ੇ ਦੀ ਲਾਮਤ ਤੋਂ ਬਚਾ ਸਕੇ, ਔਰ ਗੇਮਾਂ ਦੇ ਵਿੱਚ ਤੁਸੀਂ ਵੀ ਸਪੋਰਟਸ ਨੂੰ ਖੇਡੀ ਆ ਥੋੜੀ ਬਹੁਤੀ, ਅਸੀਂ ਮੈਂ ਵੀ ਖੇਡੀ ਆ ਸਪੋਰਟਸ ਦੇ ਨਾਲ ਰਿਲੇਟਿਵ ਆ, ਜੇ ਬੱਚੇ ਨੂੰ ਸਪੋਰਟਸ ਵਿੱਚ ਪਾ ਦਿਓ ਉਹ 50% ਨਸ਼ਿਆਂ ਤੋਂ ਵੈਸੇ ਹੀ ਬਚ ਜਾਂਦਾ ਤੇ ਆਪਣੀ ਸਿਹਤ ਵੱਲ ਧਿਆਨ ਦੇਣ ਲੱਗ ਪੈਂਦਾ। ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਜੇ ਕੋਈ ਵੱਧ ਘੱਟ ਬੋਲ ਗਿਆ ਹੋਵਾਂ, ਕਿਸੇ ਵੀ ਮੇਰੇ ਸਰੋਤੇ ਵੀਰ ਨੂੰ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਮੈਂ ਖਿਮਾ ਮੰਗਦਾ। ਥੈਂਕ ਯੂ ਵੀਰ ਜੀ, ਬਹੁਤ ਬਹੁਤ।
ਸਤਵੰਤ ਸਿੰਘ ਜੀ, ਪਹਿਲੀ ਚੀਜ਼ ਤਾਂ ਇਹ ਹੈਗੀ ਆ ਕਿ ਜਿੱਦਾਂ ਤੁਸੀਂ ਕਿਹਾ ਕਿ ਵਿਸ਼ਾ ਵਧੀਆ ਲੈ ਕੇ ਆਏ, ਕਿਉਂਕਿ ਮੈਂ ਕੱਲ ਰਾਤ ਦਾ ਹੀ ਸਭ ਨੂੰ ਪਤਾ ਸੀ ਕਿ ਖ਼ਬਰ ਤੇ ਆਉਣੀ ਹੈ ਕਿ ਸੁਖਬੀਰ ਬਾਦਲ ਸਾਹਿਬ ਨੂੰ ਮੋਸਟ ਲਾਈਕਲੀ ਤਨਖਾਹੀਆ ਕਰਾਰ ਉਹਨਾਂ ਨੇ ਦੇ ਹੀ ਦੇਣਾ ਹੈ, ਤੇ ਖ਼ਬਰ ਪਹਿਲਾਂ ਹੀ ਲਗਭਗ ਕਨਫਰਮ ਹੀ ਹੋ ਗਈ ਸੀਗੀ। ਠੀਕ ਹੈ, ਤੇ ਅੱਜ ਕੱਲ ਰਾਤ ਮੈਂ ਸਾਰਾ ਦੇਖਦਾ ਰਿਹਾ, ਪੜ੍ਹਦਾ ਰਿਹਾ ਖ਼ਬਰ, ਕੁਛ ਦੇਖਦਾ ਰਿਹਾ,
ਸਾਡੇ ਆਪਣੇ ਚੈਨਲ ਵਾਈ ਤੇ ਵੀ ਸਾਡੀ ਜਿਹੜੀ ਇੰਡੀਆ ਦੀ ਟੀਮ ਹੈ ਉਹ ਵੀ ਸੀਗੀ ਵੀ ਸਰ ਆਹ ਖਬਰ ਬੜੀ ਵੱਡੀ ਆ ਰਹੀ ਹੈ ਤੇ ਮੈਂ ਸਵੇਰੇ ਅਰਲੀ ਉੱਠ ਕੇ ਉਹ ਵੀ ਦੇਖਦਾ ਰਿਹਾ ਵੀ ਹੋ ਗਿਆ ਜੀ ਸੁਖਬੀਰ ਬਾਦਲ ਸਾਹਿਬ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੁਖਬੀਰ ਬਾਦਲ ਸਾਹਿਬ ਨੂੰ ਅੱਛਾ ਜੀ ਸਭ ਦੇ ਬਿਆਨ ਵੀ ਸੁਣ ਲਏ ਹਰੇਕ ਨੇ ਆਪਣੇ ਆਪਣੇ ਮੁਤਾਬਿਕ ਅਸੀਂ ਵੀ ਚਲਾ ਦਿਆਂਗੇ ਸਾਰੇ ਸਿਆਸੀ ਬਿਆਨ ਅਸੀਂ ਵੀ ਜਥੇਦਾਰ ਸਾਹਿਬ ਦਾ ਬਿਆਨ ਵੀ ਚਲਾ ਦਿਆਂਗੇ ਸਿਆਸੀ ਬਿਆਨ ਵੀ ਚਲਾ ਦਿਆਂਗੇ ਬਟ ਉਹ ਤੇ ਸਾਰੀ ਚੀਜ਼ ਹੋ ਹੀ ਰਹੀ ਹੈ ਬਟ ਮੈਂ ਸਵੇਰ ਦਾ ਇਹ ਸੋਚ ਰਿਹਾ ਸੀਗਾ ਕਿ ਅਸੀਂ ਹੁਣ ਚਾਰ ਬੰਦਿਆਂ ਨੇ ਸੁਖਬੀਰ ਬਾਦਲ ਜੀ ਨੂੰ ਅਸੀਂ ਪੁੱਠਾ ਸਿੱਧਾ ਬੋਲ ਕੇ ਉਹ ਏਦਾਂ ਬਾਦਲ ਪਰਿਵਾਰ ਨੇ ਕਰਤਾ ਉਹ ਪਤਾ ਅਸੀਂ ਵੀ ਚਲੋ ਸਭ ਆਪਣੀ ਗੱਲ ਕਰ ਲੈਣਾ ਕੋਈ ਐਸੀ ਗੱਲ ਨਹੀਂ ਹੈ ਉਹ ਕੁਸ਼ਚਨ ਕਰਨਾ ਬਣਦਾ ਵੀ ਹੈ ਕਿ ਜੋ ਬਾਦਲ ਪਰਿਵਾਰ ਨੇ ਪਲੱਸ ਮਾਈਨਸ ਕੀਤਾ ਹੈ ਉਹ ਬਿਲਕੁਲ ਕੁਸ਼ਚਨ ਕਰਨਾ ਬਣਦਾ ਹੈ ਲੇਕਿਨ ਕੀ ਅਸੀਂ ਇਹਦੇ ਇਹ ਕਰਕੇ ਫਿਰ ਅਸਾਂ ਫਰਜ਼ ਪੂਰਾ ਹੋ ਗਿਆ ਕਿ ਅੱਜ ਸੁਖਬੀਰ ਬਾਦਲ ਜੀ ਨੂੰ ਕਹਿ ਦਿਆਂਗੇ ਕਿ ਤਨਖਾਹੀਆ ਕਰਾਰ ਹੋ ਗਿਆ ਜੀ ਇਹ ਤੇ ਬਾਦਲ ਪਰਿਵਾਰ ਨੇ ਫਿਰ ਹੋ ਗਿਆ ਸਾਰਾ ਕਾਰਜਕ੍ਰਮ ਸਭ ਠੀਕ ਹੋ ਗਿਆ ਫਿਰ ਅਸੀਂ ਕੱਲ ਕੇਜਰੀਵਾਲ ਸਾਹਿਬ ਨੂੰ ਪੁਫੜ ਲਵਾਂਗੇ ਠੀਕ ਹੈ ਨੀ ਗਿੱਦੜਬਾਹੇ ਦੇ ਵਿੱਚ ਇੱਦਾਂ ਹੋ ਗਿਆ ਜੀ ਉਹਨਾਂ ਨੇ ਕਿਉਂ ਲਿਆ ਡਿੰਪੀ ਢਿੱਲੋਂ ਨੂੰ ਪਰਸੋਂ ਅਸੀਂ ਮੋਦੀ ਸਾਹਿਬ ਤੇ ਚਾਰ ਗੱਲਾਂ ਕਰਾਂਗੇ ਫਿਰ ਰਾਹੁਲ ਗਾਂਧੀ ਜੀ ਤੇ ਬੋਲਿਆ ਫਿਰ ਕਿਹੜਾ ਬਚਿਆ ਕਾਂਗਰਸ ਦਾ ਕੋਈ ਪਕੜ ਲਵਾਂਗੇ ਅਮਰਿੰਦਰ ਰਾਜਾ ਬੜਿੰਗ ਸਾਹਿਬ ਤੇ ਕਹਿ ਕੇ ਅਸੀਂ ਸਮਝਦੇ ਵੀ ਚਲੋ ਜੀ ਸਾਡੀ ਸਿੱਖੀ ਜਾਂ ਸਾਡਾ ਧਰਮ ਜੋ ਵੀ ਹੈ ਚਲੋ ਸਾਡਾ ਸਾਰਾ ਸਾਰਾ ਸਿਲਸਿਲਾ ਰਹਿਤ ਮਰਿਆਦਾ ਸਾਡੀ ਇਹਦੇ ਚ ਪੂਰੀ ਹੋ ਗਈ ਅਸੀਂ ਏਦਾਂ ਦਾ ਕੰਮ ਪਕੜਿਆ ਹੋਇਆ ਸੋ ਇਹ ਖ਼ਬਰ ਦੇਣੀ ਉਹ ਵੀ ਜ਼ਰੂਰੀ ਹੈ ਐਨਾਲਿਸਿਸ ਉਹ ਵੀ ਕਰਾਂਗੇ ਲੇਕਿਨ ਮੇਨ ਚੀਜ਼ ਇਹ ਆ ਕਿ ਅੱਜ ਸਾਨੂੰ ਇਹ ਦੇਖਣਾ ਪਏਗਾ ਕਿ ਕਿਹੜੇ ਕਿਹੜੇ ਚੈਲੇਂਜ ਨੇ ਜਦੋਂ ਰਹਿਤ ਮਰਿਆਦਾ ਮੈਂ ਜਿਸ ਤਰ੍ਹਾਂ ਦੱਸਿਆ ਹੀ ਹੈ ਕਿ ਮੈਨੂੰ ਵੀ ਆਹ ਜਾਣਕਾਰੀ ਰੀਸੈਂਟਲੀ ਹੋਈ ਕਿ ਦਾੜੀ ਰੰਗਣ ਨੂੰ ਵੀ ਉਹ ਏਡਾ ਮਾੜਾ ਸਮਝਿਆ ਜਾਂਦਾ ਹੈ ਠੀਕ ਹੈ ਅਗਲਾ ਪੁਆਇੰਟ ਜਿਹੜਾ ਤੁਹਾਡਾ ਹੈ ਕਿ ਨਸ਼ੇ ਦੀ ਗੱਲ ਹੈ ਸਰ ਬਿਲਕੁਲ ਅਸੀਂ ਆਲਰੇਡੀ ਕਰ ਵੀ ਰਹੇ ਹਾਂ ਧਰਮਪਾਲ ਸੰਧੂ ਸਾਹਿਬ ਔਰ ਇਹਨਾਂ ਦੇ ਜ਼ਰੀਏ ਔਰ ਮੇਰੇ ਕੋਲ ਜਦੋਂ 12 ਸਾਲ ਪਹਿਲਾਂ ਧਰਮਪਾਲ ਸੰਧੂ ਸਾਹਿਬ ਆਏ ਨਾ ਤੇ ਉਹ ਕਹਿੰਦੇ ਜੀ ਅਸੀਂ ਬੱਚਿਆਂ ਨੂੰ ਜਦਵੀਰ ਜੀ ਨਸ਼ਿਆਂ ਤੋਂ ਦੂਰ ਕਰਨਾ ਹੈ ਡਰੱਗਸ ਅਵੇਅਰਨੈਸ ਸੋਸਾਇਟੀ ਆਫ ਕੈਨੇਡਾ ਕਹਿੰਦੇ ਅਸੀਂ ਬਣਾਈ ਆ ਆਪਾਂ ਇੱਥੇ ਡਿਕਸੀ ਗੁਰਦੁਆਰਾ ਸਾਹਿਬ ਪਹੁੰਚੇ ਸਾਰੇ ਜਣੇ ਉੱਥੇ ਅਰਦਾਸ ਕੀਤੀ ਡਿਕਸੀ ਗੁਰਦੁਆਰਾ ਸਾਹਿਬ ਦੇ ਮੈਂ ਇਹਨਾਂ ਨੂੰ ਬਾਅਦ ਚ ਜਦੋਂ ਅਸੀਂ ਪ੍ਰੋਗਰਾਮ ਮੈਂ ਨਾਲ ਜੁੜ ਗਿਆ ਮੈਂ ਕਿਹਾ ਜੀ ਕਹਿੰਦੇ ਤੁਸੀਂ ਮੈਨੂੰ ਪਤਾ ਕਿ ਤੁਸੀਂ ਵੀ ਨੀ ਮੈਂ ਕਿਹਾ ਜੀ ਬਿਲਕੁਲ ਨੀ ਕਦੇ ਕੋਈ ਸਿਗਰਟ ਸ਼ਰਾਬ ਬੀਅਰ ਸ਼ੇਅਰ ਕੁਛ ਨੀ ਤੇ ਕਹਿੰਦੇ ਬਸ ਫਿਰ ਤੁਹਾਡੇ ਵਰਗਾ ਮੀਡੀਆ ਵਰਗਾ ਬੰਦਾ ਸਾਨੂੰ ਚਾਹੀਦਾ ਨਾਲ ਜੁੜ ਜਾਓ ਮੈਂ ਇਹਨਾਂ ਨੂੰ ਬਾਹਰ ਬਿਠਾ ਕੇ ਪੁੱਛਿਆ ਜਦੋਂ ਅਸੀਂ ਚਾਹ ਪੀਣ ਲੱਗੇ ਮੈਂ ਕਿਹਾ ਜੀ ਧਰਮਪਾਲ ਸੰਧੂ ਸਾਹਿਬ ਤੁਸੀਂ ਕਦੇ ਇਲੈਕਸ਼ਨ ਚ ਤਾਂ ਨੀ ਖੜਨਾ ਇਹ ਅਸਲ ਲੱਭੇ ਕਹਿੰਦੇ ਨਹੀਂ ਕੋਈ ਰਾਦਾ ਮੈਂ ਕਿਹਾ ਜੀ ਪਰ ਜੇ ਖੜ ਵੀ ਜਾਓ ਤਾਂ ਮੈਨੂੰ ਤਾਂ ਵੀ ਕੋਈ ਇਤਰਾਜ਼ ਨਹੀਂ ਕਿ ਜਿਹੜਾ ਬੰਦਾ ਬੱਚਿਆਂ ਨੂੰ ਇਹ ਬਹੁਤ ਵਧੀਆ ਕੰਮ ਹੈ ਕਿ ਬੱਚਿਆਂ ਨੂੰ ਆਪਾਂ ਅਵੇਅਰਨੈਸ ਦੇਣੀ ਹੈ ਡਰੱਗਸ ਅਵੇਅਰਨੈਸ ਸੋਸਾਇਟੀ ਆਫ ਕੈਨੇਡਾ ਜਿਹੜਾ ਧਰਮਪਾਲ ਸੰਧੂ ਸਾਹਿਬ ਨੇ ਕੰਮ ਲੀਡ ਕੀਤਾ ਇਕੱਲੇ ਬੰਦੇ ਨੇ ਬਾਕੀ ਤਾਂ ਚਲੋ ਮੈਂ ਹੋਰ ਆਪਣੇ ਰਾਜਾ ਸਿੰਘ ਜੀ ਸੰਜੇ ਆਪਣੇ ਸੰਘਾ ਸਾਹਿਬ ਹੋਰ ਅਸੀਂ ਤਾਂ ਫਿਰ ਨਾਲ ਜੁੜੀ ਇੱਕ ਦੇਖੋ ਬੰਦਾ ਕੋਈ ਚਾਹੀਦਾ ਤਾਂ ਹੁੰਦਾ ਨਾ ਜਿਹੜਾ ਲੀਡ ਕਰੇ ਤੇ ਅਸੀਂ ਕਿਹਾ ਜੀ ਸਾਡੀ ਵਾਈ ਮੀਡੀਆ ਦੀ ਫੁੱਲ ਸਪੋਰਟ ਹੈ ਇਹ 12 ਸਾਲ ਪੁਰਾਣੀ ਗੱਲ ਹੈ ਵੀ ਅੱਜ ਤੱਕ ਤਾਂ ਵੈਸੇ ਉਹ ਇਲੈਕਸ਼ਨ ਨਹੀਂ ਲੜੀ ਪਰ ਜੇ ਲੜ ਵੀ ਲੈਣ ਚੰਗੀ ਗੱਲ ਹੈ ਅਸੀਂ ਤਾਂ ਚਾਹੁੰਦੇ ਚੰਗੇ ਬੰਦੇ ਹੋਣ ਸੋ ਆਲਰੇਡੀ ਉਹਦੇ ਜ਼ਰੀਏ ਜਾਂ ਹੋਰ ਕਈ ਪ੍ਰੋਗਰਾਮ ਦੇ ਜ਼ਰੀਏ ਅਸੀਂ ਕਰ ਰਹੇ ਹਾਂ ਪਰ ਸਤਵੰਤ ਸਿੰਘ ਜੀ ਤੁਹਾਡਾ ਹੁਕਮ ਹੋ ਗਿਆ ਤੁਹਾਡੀ ਇੱਕ ਇੱਕ ਗੱਲ ਮੈਂ ਅੱਜ ਕਹਿ ਰਿਹਾ ਕਿ ਮਨ ਕਰਦਾ ਸੀ ਖਬਰਾਂ ਛੱਡੋ ਸਤਵੰਤ ਸਿੰਘ ਜੀ ਨੂੰ ਸੁਣੀ ਜਾਓ ਅੱਜ ਤੇ ਤੁਹਾਡੀ ਇੱਕ ਇੱਕ ਗੱਲ ਸਤਵੰਤ ਸਿੰਘ ਜੀ ਇੰਨੀ ਵਧੀਆ ਔਰ ਤੁਹਾਨੂੰ ਨੌਲੇਜ ਬਹੁਤ ਹੈ ਅੱਜ ਮੈਨੂੰ ਬਹੁਤ ਵਧੀਆ ਲੱਗਾ ਵੈਸੇ ਪਰਮਾਤਮਾ ਦੀ ਬਹੁਤ ਮਿਹਰ ਹੈ ਕਿ ਵਾਈ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਬਹੁਤ ਸੂਝਵਾਨ ਨੌਲੇਜ ਵਾਲੇ ਲੋਕ ਆਉਂਦੇ ਨੇ ਪਰ ਜਿੱਦਾਂ ਤੁਸੀਂ ਪੁਰਾਣਾ ਇਤਿਹਾਸ ਵੀ ਦੱਸ ਰਹੇ ਹੋ ਜ਼ਬਾਨੀ ਫਲੋ ਦੇ ਵਿੱਚ ਦੱਸ ਰਹੇ ਹੋ ਸੋ ਇੱਥੋਂ ਅੰਦਾਜ਼ਾ ਹੁੰਦਾ ਹੈ ਕਿ ਤੁਸੀਂ ਕਾਫੀ ਪੜ੍ਹਿਆ ਹੋ ਤੁਸੀਂ ਯੂ ਆਰ ਵੈਰੀ ਵੈਲ ਰੈਡ ਔਰ ਸਤਵੰਤ ਸਿੰਘ ਜੀ ਔਰ ਤੁਸੀਂ ਲਾਗੂ ਵੀ ਕੀਤਾ ਜਿੱਦਾਂ ਤੁਸੀਂ ਦੱਸਿਆ ਔਰ ਜਿਹੜੀ ਗੱਲ ਤੁਸੀਂ ਦੱਸੀ ਹੈ ਨਾ ਆਪਣੇ ਬੇਟੇ ਦੀ ਬਿਲਕੁਲ ਠੀਕ ਹੈ ਤੁਸੀਂ ਆਪਣੇ ਬੇਟੇ ਦੀ ਗੱਲ ਦੱਸੀ ਹੈ ਕਿ ਉਹ ਜਦੋਂ ਗੋਰਿਆਂ ਸਰ ਗੋਰੇ ਬਿਲਕੁਲ ਠੀਕ ਕਹਿ ਰਹੇ ਹੈ ਅਸੀਂ ਤਾਂ ਹੁਣ ਮੈਂ ਕਿਹੜੀ ਕਮਿਊਨਿਟੀ ਜਿਹਦੇ ਨਾਲ ਡੀਲ ਨਹੀਂ ਕਰਦਾ ਇਟਾਲੀਅਨ ਨਾਲ ਅਸੀਂ ਡੀਲ ਕਰਦੇ ਹਾਂ ਗ੍ਰੀਕ ਨਾਲ ਕਰਦੇ ਹਾਂ ਆਪਣੇ ਚਾਈਨੀਜ਼ ਨਾਲ ਕਰਦੇ ਹਾਂ ਬਲੈਕ ਕਮਿਊਨਿਟੀ ਨਾਲ ਡੀਲ ਕਰਦੇ ਕਿਹੜੀ ਕਮਿਊਨਿਟੀ ਜਿਹਦੇ ਨਾਲ ਅਸੀਂ ਡੀਲ ਨਹੀਂ ਕਰਦੇ ਕੋਈ ਨਹੀਂ ਤੁਹਾਨੂੰ ਕਹਿੰਦਾ ਕਿ ਜੀ ਧੱਕੇ ਨਾਲ ਸ਼ਰਾਬ ਪੀ ਲਓ ਜੀ ਤੁਸੀਂ ਇੱਕ ਵਾਰ ਅਗਲਾ ਮਤਲਬ ਪੁੱਛਦੇ ਨਹੀਂ ਕਈ ਵਾਰੀ ਤਾਂ ਸਿੱਧਾ ਅਸੀਂ ਜਾਂਦੇ ਹਾਂ ਲੰਚ ਮੇਰੀਆਂ ਕਿੰਨੀਆਂ ਮੇਰੀਆਂ ਤਾਂ ਪਿਛਲੇ 3-4 ਸਾਲ ਚ ਮੀਟਿੰਗ ਡਾਊਨ ਟਾਊਨ ਵਧੀਆ ਹੀ ਬਹੁਤ ਹੈ ਉੱਥੇ ਨਾਲ ਤੁਹਾਡੇ ਇਟਾਲੀਅਨ ਜਾਂ ਕੋਈ ਗੋਰੇ ਬੈਠੇ ਹੁੰਦੇ ਉਹ ਸਿੱਧਾ ਜਦੋਂ ਆਰਡਰ ਆਉਂਦਾ ਤੇ ਅਗਲੇ ਕਹਿੰਦੇ ਵੁੱਡ ਯੂ ਲਾਈਕ ਸਮਥਿੰਗ ਟੂ ਡਰਿੰਕ ਬਸ ਉਹ ਆਪਣਾ ਆਰਡਰ ਕਰਦੇ ਉਹ ਤੁਹਾਨੂੰ ਥੋੜੀ ਕਹਿੰਦੇ ਵੀ ਤੂੰ ਵੀ ਭਾਈ ਸ਼ਰਾਬ ਪੀ ਕਦੇ ਵੀ ਨਹੀਂ ਕਹਿੰਦੇ ਇਹ ਕਦੇ ਵੀ ਨਹੀਂ ਕਹਿੰਦੇ ਤੁਹਾਨੂੰ ਜੇ ਤੁਸੀਂ ਪੀ ਲਓਗੇ ਤਾਂ ਵੀ ਠੀਕ ਹੈ ਨਹੀਂ ਪੀਓਗੇ ਤਾਂ ਵੀ ਠੀਕ ਹੈ ਬੜੀ ਹੱਦ ਤੋਂ ਇੱਕ ਅੱਧੀ ਵਾਰੀ ਪੁੱਛ ਲੈਂਦੇ ਆ ਵੀ ਅੱਛਾ ਵੀ ਤੂੰ ਆਪਣਾ ਖਾਣਾ ਹੁਣ ਮੈਂ ਤੇ ਆਪਣਾ ਵੈਜੀਟੇਰੀਅਨ ਖਾਣਾ ਆਰਡਰ ਕਰਦਾ ਕਦੇ ਵੀ ਮੈਨੂੰ ਉਹ ਪੁੱਛਣਗੇ ਵੀ ਤੂੰ ਭਾਈ ਚਿਕਨ ਕਿਉਂ ਨਹੀਂ ਖਾਂਦਾ ਤੂੰ ਬੀਫ ਖਾ ਤੂੰ ਚਿਕਨ ਖਾ ਤੂੰ ਸ਼ਰਾਬ ਪੀਨਾ ਕਹਿੰਦੇ ਨੀ ਕੋਈ ਸਾਨੂੰ ਆਪਣੇ ਬੰਦੇ ਜ਼ਰੂਰ ਹੋ ਫਿਰ ਉਹ ਲਾਓ ਜੀ ਲਾਓ ਪੀਓ ਜੀ ਚੱਕੋ ਆਪਣੇ ਚੱਲਦਾ ਉਹਨੂੰ ਜਿਹੜਾ ਬੰਦਾ ਕੋਈ ਨਹੀਂ ਕਰਦਾ ਨਹੀਂ ਠੀਕ ਹੈ ਠੀਕ ਹੈ ਨੀ ਆਓ ਆਪਾਂ ਛੱਡ ਦਈਏ ਚਲੋ ਜਿਹੜੀ ਚੈਲੰਜਸ ਨੇ ਮੈਂ ਉਹਨੂੰ ਠੀਕ ਕਰਨਾ। ਲੇਕਿਨ ਜਿਹੜੀ ਯੰਗਰ ਜਨਰੇਸ਼ਨ ਆ 35 ਸਾਲ ਤੋਂ ਥੱਲੇ ਜਿਹੜੇ ਬੱਚੇ ਅੱਜ 15 ਸਾਲ ਤੋਂ 35 ਸਾਲ ਦੇ ਆ ਉਹਨਾਂ ਨੂੰ ਬਿਲਕੁਲ ਅਸੀਂ ਸਟੂਡੀਓ ਵੀ ਲੈ ਕੇ ਆਵਾਂਗੇ। ਹੋਰ ਪ੍ਰੋਗਰਾਮ ਸਰ ਮਹੀਨੇ ਦਾ ਸਟਾਰਟ ਕਰ ਲੈਂਦੇ, ਤੁਹਾਡਾ ਵੀ ਸਾਥ ਚਾਹੀਦਾ ਹੋਏਗਾ। ਧਰਮਪਾਲ ਸੰਧੂ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ, ਪਹਿਲਾਂ ਵੀ ਅਸੀਂ ਕਰ ਹੀ ਰਹੇ ਹਾਂ ਕਾਫੀ ਕੁਝ, ਹੋਰ ਕਰ ਲੈਂਦੇ ਨੂੰ ਐਕਟਿਵਲੀ। ਲੇਕਿਨ ਉਹ ਜਿਹੜੀ ਜਨਰੇਸ਼ਨ ਆ ਨਾ 15 ਸਾਲ ਤੋਂ 35 ਸਾਲ ਦੀ, ਉਹਨਾਂ ਨੂੰ ਇਨਕਰੇਜ ਕਰੋ ਕਿ ਬਾਈ ਪਹਿਲਾ ਕੰਮ ਇਹ ਪਕੜਨਾ ਹੈ ਬਈ ਅਸੀਂ ਟੱਚ ਹੀ ਨਹੀਂ ਕਰਨੀ, ਗੱਲ ਖਤਮ ਹੋਵੇ, ਟੱਚ ਹੀ ਨਹੀਂ ਕਰਨੀ। ਕੋਈ ਸਿਗਰਟ, ਕੋਈ ਬੀਅਰ, ਕੋਈ ਸ਼ੈਂਪੇਨ, ਕੋਈ ਸਾਡੇ ਲਈ ਸ਼ਰਾਬ ਹੈ, ਅਸੀਂ ਨਹੀਂ ਕਰਨੀ, ਗੱਲ ਖਤਮ ਹੋਵੇ। ਤੁਸੀਂ ਇਹਨਾਂ ਦੇ, ਮੈਂ ਬਾਰ ਬਾਰ ਫਿਰ ਕੋਈ ਮੈਂ ਧਰਮ ਦੀ ਗੱਲ ਨਹੀਂ ਕਰਦਾ, ਮੈਂ ਧਰਮ ਨੂੰ ਵਿੱਚ ਨਹੀਂ ਲੈ ਕੇ ਆਉਣਾ ਚਾਹੁੰਦਾ। ਤੁਸੀਂ ਜਾ ਕੇ ਦੇਖੋ ਸਹੀ ਇਹਨਾਂ ਦੇ ਅਹਿਮਦੀਆ ਮੁਸਲਿਮ ਕਮਿਊਨਿਟੀ ਦੇ, ਮੈਂ ਕਿੰਨੇ ਫੰਕਸ਼ਨ ਅਟੈਂਡ ਕੀਤੇ, ਆਉਂਦੇ ਆ ਇੱਧਰ ਬੈਠੇ, ਵਿਆਹ ਹੋਇਆ ਪਤਾ ਵੀ ਨਹੀਂ ਲੱਗਦਾ, ਪਤਾ ਵੀ ਨਹੀਂ ਲੱਗਦਾ, ਸਾਰਾ ਸ਼ਾਂਤ ਮੈਂ ਢੰਗ ਖਾਣਾ ਖੁਣਾ ਖਾਧਾ, ਜੱਫੀਆਂ ਪਾਈਆਂ, ਸ਼ਗਨ ਦਿੱਤਾ, ਚਲੋ ਜੀ ਆਪਣੇ ਆਪਣੇ ਘਰ। ਉਹਨਾਂ ਦਾ ਕੋਈ ਸ਼ਰਾਬ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਸਾਡੇ ਇੱਥੇ ਤੇ ਹੋਰੀ ਚੱਕਰ ਪਾ ਕੇ ਅਸੀਂ ਬੈਠੇ ਹੁੰਦੇ ਹਾਂ, ਲੜਾਈਆਂ ਹੋਰ ਅਲੱਗ ਹੋ ਰਹੀਆਂ ਹੁੰਦੀਆਂ ਸ਼ਰਾਬ ਪੀ ਕੇ। ਮੈਨੂੰ ਇੱਕ ਚੀਜ਼ ਤੋਂ ਵਿਦ ਯੂ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਮੇਰੇ ਆਪਣੇ ਅੰਦਰ 1000 ਚੈਲੰਜਸ ਨੇ। ਜੇ ਕੋਈ ਦਾਲ ਬੰਦਾ ਬੈਠਾ, ਕਿਉਂਕਿ ਮੈਂ ਤਾਲਿਬਾਨ ਤੇ ਹੈ ਨਹੀਂ, ਮੈਂ ਕਿਸੇ ਤੇ ਲਾਗੂ ਨਹੀਂ ਕਰਨਾ ਚਾਹੁੰਦਾ ਵੀ ਜੇ ਤੁਸੀਂ ਸ਼ਰਾਬ ਪੀਂਦੇ ਹੋ ਦੈਟਸ ਓਕੇ, ਬਟ ਕਈ ਬੰਦੇ 2 ਗਲਾਸ ਲਗਾ ਕੇ ਟੇਬਲ ਦੇ ਉਲਟੇ ਹੋ ਜਾਂਦੇ, ਨਾ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਟੇਬਲ ਤੇ ਬੈਠੇ ਆ, ਨਾ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਕਿੱਥੇ ਬੈਠੇ ਆ, ਔਰ ਨਾ ਗੱਲ ਕਰਨ ਦੀ ਉਹਨਾਂ ਨੂੰ ਫਿਰ ਤਹਿਜ਼ੀਬ ਰਹਿ ਜਾਂਦੀ ਹੈ ਬੰਦਾ। ਉਹਦੇ ਤੋਂ ਮੈਨੂੰ ਬੜੀ ਫਿਰ ਕਈ ਵਾਰ ਹੁੰਦੀ ਹੈ ਵੀ ਮੈਂ ਕਿਹਾ ਵੀ ਜੇ ਤੁਸੀਂ ਡਿਨਰ ਤੇ ਆਏ ਹੋ, ਕਿਸੇ ਵੀ ਆਏ ਹੋ, ਤੇ ਇਹ ਚੀਜ਼ ਦਾ ਜ਼ਰੂਰ ਖਿਆਲ ਕਰੋ ਵੀ ਜੇ ਤੁਸੀਂ ਕਰਦੇ ਹੋ ਵੀ ਉਹ, ਮੈਂ 35 ਐਂਡ ਅਬਵ ਦੀ ਗੱਲ ਹੀ ਨਹੀਂ ਕਦੇ ਕਰਾਂਗਾ, ਕਿਉਂਕਿ ਵਾਈ ਆਈ ਸ਼ੁੱਡ ਟਾਕ ਅਬਾਊਟ ਦੈਮ। ਠੀਕ ਹੈ, ਵੈਸੇ ਤੁਹਾਡੀ ਗੱਲ ਸਹੀ ਆ ਕਿ ਜਦੋਂ ਅਸੀਂ ਬੱਚੇ ਨੂੰ ਕਈ ਵਾਰ ਕਹਾਂਗੇ ਭਾਈ ਤੂੰ ਸ਼ਰਾਬ ਨਹੀਂ ਪੀਣੀ, ਜੇ ਅਸੀਂ ਆ ਰੋਜ਼ ਸ਼ਰਾਬ ਪੀਣਗੇ ਤਾਂ ਬੱਚੇ ਨੂੰ ਕਹਿਣਾ ਬੜਾ ਮੁਸ਼ਕਿਲ ਹੈ। ਲੇਕਿਨ ਇਕੱਲੀ ਇਹਦੀ ਗੱਲ ਨਹੀਂ ਹੈ, ਬਾਕੀ ਦਹੇਜ ਦੀ ਵੀ ਗੱਲ ਅਸੀਂ ਸੋਚੀਏ, ਜਾਤ ਪਾਤ ਦੀ ਵੀ ਅਸੀਂ ਗੱਲ ਜ਼ਰੂਰ ਸੋਚੀਏ, ਔਰ ਜਿਹੜੀ ਕਿਰਤ ਕਰਨ ਦੀ ਗੱਲ ਹੈ ਕਿ ਮਿਹਨਤ ਕਰਨੀ। ਅੱਜ ਕੱਲ੍ਹ ਕਈ ਵਾਰ ਮੈਂ ਸੁਣਦਾ ਹੈ ਕਿ ਬਹੁਤ ਤੇਜ਼ੀ ਦੇ ਨਾਲ ਅਸੀਂ ਅਮੀਰ ਹੋਣਾ ਜਾਂ ਇਹ ਚੀਜ਼ਾਂ ਹੋਣੀਆਂ, ਉਹ ਵੀ ਇੱਕ ਬੜਾ ਚੈਲੰਜ ਹੈ। ਮਲਕੀਤ ਸਿੰਘ ਜੀ ਤੁਸੀਂ ਆਉਂਦੇ ਰਹੋ, ਮਲਕੀਤ ਸਿੰਘ ਜੀ ਗੱਲ ਸੁਣਦੇ ਆ, ਫਿਰ ਆਪਣੇ ਗਰੇਵਾਲ ਸਾਹਿਬ ਦੀ ਗੱਲ ਸੁਣਦੇ ਆ ਅਨਿਲ ਜੀ ਦੀ, ਔਰ ਫਿਰ ਬ੍ਰੇਕ ਲੈ ਕੇ ਫਿਰ ਜਿਹੜਾ ਖਬਰਾਂ ਵੱਲ ਵੱਧ ਜਾਈਏ। ਹਾਂਜੀ ਮਲਕੀਤ ਸਿੰਘ ਜੀ, ਗੋ ਅਹੈਡ। ਮਲਕੀਤ ਸਿੰਘ ਜੀ ਸਮੇਂ ਬੜਾ ਘੱਟ ਹੈ, ਤੁਸੀਂ ਆਉਂਦੇ ਰਹੋ। 514-243 ਮਲਕੀਤ ਸਿੰਘ ਜੀ ਤੁਸੀਂ ਆਪਣੇ ਵਿਚਾਰ ਜਲਦੀ ਰੱਖ ਲਓ, ਫਿਰ ਸਾਨੂੰ ਅਗਲੀ ਕਾਲ ਵੱਲ ਵਧਣਾ ਪਏਗਾ। ਲੱਗਦਾ ਕਿ ਤੁਹਾਨੂੰ ਆਵਾਜ਼ ਨਹੀਂ ਆ ਰਹੀ,